ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇ ਉਪਮਾ ਮਹਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ, ਸ਼ਾਮ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਰਸਤਨਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹ ਪ੍ਰਾਪਤ ਕਰੀਏ। ਜਿਸ ਤਰ੍ਹਾਂ ਮੇਰੇ ਸਤਿਗੁਰੂ ਪਿਤਾ ਜੋਜੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਦਮੇ ਸਾਹਿਬ ਆਏ ਹਨ, ਜਿਸ ਤਰ੍ਹਾਂ ਕਮਰ ਕੱਸਾ ਖੋਲਿਆ ਹੈ, ਦਮ ਲਿਆ, ਉਸ ਤਖ਼ਤ ਦਾ ਨਾਂ ਦਮਦਮਾ ਸਾਹਿਬ ਰੱਖਿਆ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੌਜਾਂ ਰੱਖੀਆਂ, ਸੰਗਤਾਂ ਜਿਹੜੀਆਂ ਸਤਿਗੁਰ ਦੇ ਚਰਨਾਂ ਦੇ ਵਿੱਚ ਆਉਣ ਲੱਗੀਆਂ। ਫਿਰ ਸਤਿਗੁਰੂ ਪਿਤਾ ਜੀ ਨੇ ਸਾਧ ਸੰਗਤ ਜੀ ਲਿਖਣ ਸਰ ਲਵਾਇਆ ਹੈ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਸ ਤਰ੍ਹਾਂ ਡੱਲੇ ਨੇ ਆਣ ਕੇ ਬੇਨਤੀ ਕੀਤੀ ਹੈ, ਕੱਲ੍ਹ ਆਪਾਂ ਜਿਸ ਤਰ੍ਹਾਂ ਸਰਵਣ ਕੀਤਾ ਸੀ ਕਿ ਡੱਲੇ ਨੇ ਸਾਰੀ ਰਾਤ ਪਹਿਰਾ ਦਿੱਤਾ ਹੈ, ਸੁਬਾਹ ਵੇਖਿਆ ਗੁਰੂ ਸਾਹਿਬ ਜੀ ਨੇ ਕਿ ਡੱਲਾ ਸਾਡੇ ਦਰਬਾਰ ਵਿੱਚ ਖਲੋਤਾ ਹੈ ਪਹਿਰੇ 'ਤੇ। ਗੁਰੂ ਸਾਹਿਬ ਬੜੇ ਖੁਸ਼ ਹੋਏ, ਡੱਲਿਆ ਕੀ ਚਾਹੀਦਾ ਹੈ, ਮੰਗ ਲੈ ਮਹਾਰਾਜ ਸੱਚੇ ਪਾਤਸ਼ਾਹ, ਜਿਸ ਲੋਕ ਵਿੱਚ ਆਪ ਜੀ ਰਹਿੰਦੇ ਹੋ ਪਾਪ ਸੱਚਖੰਡ ਵਿੱਚ, ਮੈਨੂੰ ਪੀੜ੍ਹੀ ਜਿੰਨਾ ਥਾਂ ਦੇ ਦਿਓ। ਤਾਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਹੈ ਕਿ ਭਾਈ ਜੇ ਪੀੜ੍ਹੀ ਜਿੰਨਾ ਥਾਂ ਲੈਣਾ ਹੈ ਉਹ ਭਾਵੇਂ ਭਾਈ ਮੰਜੇ ਡਾਹ ਕੇ ਪੈ ਜਾ, ਇਸ ਕਰਕੇ ਅੰਮ੍ਰਿਤ ਛਕਣਾ ਪਵੇਗਾ, ਅੰਮ੍ਰਿਤ ਛਕੇਗਾ ਤਾਂ ਭਾਈ ਉਸ ਜਗ੍ਹਾ 'ਤੇ ਸੱਚਖੰਡ ਦੇ ਵਿੱਚ ਤੈਨੂੰ ਥਾਂ ਪ੍ਰਾਪਤ ਹੋਵੇਗਾ। ਤਾਂ ਉਸਨੇ ਕਿਹਾ ਮਹਾਰਾਜ ਮੈਂ ਤਾਂ ਅੰਮ੍ਰਿਤ ਬੜੀ ਵਾਰ ਛਕ ਚੁੱਕਾ ਹਾਂ, ਆਪ ਜੀ ਦਾ ਸੀਤਲ ਪ੍ਰਸ਼ਾਦ ਛਕਿਆ ਹੈ, ਤਾਂ ਆਪ ਜੀ ਦਾ ਪ੍ਰਸ਼ਾਦਾ ਜੋ ਛਕਦੇ ਹੋ ਸੀਤਲ ਪ੍ਰਸ਼ਾਦ ਛੱਡਦੇ ਅਸੀਂ ਛਕ ਲੈਂਦੇ ਹਾਂ। ਗੁਰੂ ਸਾਹਿਬ ਕਹਿੰਦੇ ਨਹੀਂ ਡੱਲਿਆ, ਜਿੰਨਾ ਚਿਰ ਅੰਮ੍ਰਿਤ ਖੰਡੇ ਬਾਟੇ ਦਾ ਨਾ ਛਕਿਆ ਉਨਾ ਚਿਰ ਸੱਚਖੰਡ ਨਹੀਂ ਪਹੁੰਚ ਸਕੇਗਾ। ਸੋ ਉਸ ਤਰ੍ਹਾਂ ਸਤਿਗੁਰੂ ਪਿਤਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ, ਤਾਂ ਡੱਲੇ ਨੇ ਸਾਧ ਸੰਗਤ ਮੰਨ ਲਿਆ। ਫਿਰ ਉਸ ਵਕਤ ਉਹਦੇ ਨਾਲ ਉਹਦੇ ਰਿਸ਼ਤੇਦਾਰ ਵੀ ਬਹੁਤ ਜ਼ਿਆਦਾ ਤਿਆਰ ਹੋ ਗਏ। ਤੋ ਸਾਧ ਸੰਗਤ ਜੀ ਇਸ ਵਕਤ ਸਾਰੇ ਪਰਿਵਾਰ ਨੇ ਅਤੇ ਸਾਰੇ ਰਿਸ਼ਤੇਦਾਰਾਂ ਨੇ 100 ਸਿੰਘ ਹੋ ਗਿਆ ਜਿਹਨਾਂ ਅੰਮ੍ਰਿਤ ਛਕਿਆ ਹੈ। ਫਿਰ ਗੁਰੂ ਕਲਗੀਧਰ ਪਿਤਾ ਸਤਿਗੁਰੂ ਪਿਤਾ ਜੀ ਸਾਧ ਸੰਗਤ ਜੀ ਸਾਰਿਆਂ ਨੂੰ ਇਸ ਤਰ੍ਹਾਂ ਪਹਿਲਾਂ ਤਾਂ ਅੰਮ੍ਰਿਤ ਵੀ ਤਿਆਰ ਕਰ ਕਰਕੇ ਸਰੋਵਰ ਦੇ ਵਿੱਚ ਵੀ ਪਾ ਰਹੇ ਹਨ। ਸਮਾਂ ਆਵੇਗਾ, ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਬਹੁਤ ਜ਼ਿਆਦਾ ਅੰਮ੍ਰਿਤ ਛਕਣਗੇ ਸਿੰਘ। ਇਸ ਤੋਂ ਪਹਿਲਾਂ ਜਿਸ ਤਰ੍ਹਾਂ ਮੀਂਹ ਨਹੀਂ ਪਿਆ, ਇਸ ਤਰ੍ਹਾਂ ਗੁਰੂ ਸਾਹਿਬ ਨੇ ਪਵਾਇਆ, ਫਿਰ ਬੰਦ ਕਰਵਾਇਆ ਡੱਲੇ ਨੂੰ ਕਹਿ ਕੇ, ਅਤੇ ਇਸੇ ਤਰ੍ਹਾਂ ਜੁੱਤੀਆਂ ਮਰਾ ਕੇ ਬੰਦ ਕੀਤਾ। ਬਾਅਦ ਵਿੱਚ ਰਾਮਾ ਸਿੰਘ ਤ੍ਰਿਲੋਕਾ ਸਿੰਘ ਆਇਆ ਹੈ, ਜਿਨ੍ਹਾਂ ਦੇ ਬਾਰੇ ਬਰਾੜਾ ਨੇ ਦੱਸਿਆ, ਮਹਾਰਾਜ ਜੀ ਇਹਨਾਂ ਨੇ ਸੋ ਵੱਡੇ ਸਾਹਿਬਜ਼ਾਦਿਆਂ ਦਾ ਦੋਵਾਂ ਦਾ ਫੜ ਕੇ ਲੱਭ ਕੇ ਸੰਸਕਾਰ ਕੀਤਾ ਹੈ। ਇਤਿਹਾਸ ਵਿੱਚ ਬੀਬੀ ਸ਼ਰਨ ਕੌਰ ਦਾ ਵੀ ਨਾਂ ਆਉਂਦਾ ਹੈ, ਜਿਸ ਨੇ ਜਾ ਕੇ, ਇੱਕ ਹਰਸ਼ਰਨ ਕੌਰ ਹੈ, ਇੱਕ ਸ਼ਰਨ ਕੌਰ ਹੈ, ਹਰਸ਼ਰਨ ਕੌਰ ਹਰੀ ਸਿੰਘ ਨਲਵੇ ਵੇਲੇ ਦੀ ਹੈ, ਜਿਹਨੇ ਆਣ ਕੇ ਸਾਧ ਸੰਗਤ ਜੀ ਸਾਰਾ ਦੱਸਿਆ ਹੈ ਨਲਵੇ ਦਾ, ਅਤੇ ਇਸੇ ਤਰ੍ਹਾਂ ਖਬਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ। ਇਸੇ ਤਰ੍ਹਾਂ ਸਾਧ ਸੰਗਤ ਜਿਹੜੀ ਸ਼ਰਨ ਕੌਰ ਹੈ, ਇਹਨੇ ਜਿੰਨੇ 40 ਸਿੰਘ ਸ਼ਹੀਦ ਹੋਏ ਸਨ ਉਹਨਾਂ ਦਾ ਇਹਨੇ ਸੰਸਕਾਰ ਕੀਤਾ ਹੈ। ਇਤਿਹਾਸ ਵਿੱਚ ਇਹ ਆਇਆ ਹੈ ਕਿ ਜਿਸ ਤਰ੍ਹਾਂ ਰਾਮਾ ਸਿੰਘ ਅਤੇ ਤ੍ਰਿਲੋਕ ਸਿੰਘ ਨੇ ਸੁਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਹੈ, ਜੇ ਇਹ ਗੱਲ ਕਹਿੰਦੇ ਹਾਂ ਸਾਧ ਸੰਗਤ ਜੀ, ਪਹਿਲਾਂ ਸਭ ਤੋਂ ਇਹਨਾਂ ਦੋਵਾਂ ਸਿੰਘਾਂ ਨੇ ਜਾ ਕੇ ਕੀਤਾ ਸੰਸਕਾਰ, ਫਿਰ ਸ਼ਰਨ ਕੌਰ ਤਾਂ ਹੋਰ ਵੀ ਨਾਲ ਉਹਦੇ ਸਨ, ਉਹ ਕਮਲੀ ਜੀ ਬਣ ਕੇ ਇਸੇ ਤਰ੍ਹਾਂ ਚਾਰ ਚੁਫੇਰੇ ਲਾਸ਼ਾਂ ਦੇ ਤੁਰੀ ਫਿਰਦੀ ਹੈ, ਲੱਭਦੀ ਫਿਰਦੀ ਹੈ, ਜਿੱਥੇ ਜਿੱਥੇ ਸਿੰਘਾਂ ਦੀਆਂ ਲਾਸ਼ਾਂ ਮੋਢੇ 'ਤੇ ਚੁੱਕ ਲੈਂਦੀ ਹੈ, ਉਹ ਇਸ ਤਰ੍ਹਾਂ ਇਕੱਤਰ ਕਰ ਲੈਂਦੀ, ਪਹਿਲਾਂ ਬਾਲਣ ਇਕੱਠਾ ਕੀਤਾ ਹੈ, ਫਿਰ ਸਾਧ ਸੰਗਤ ਜੀ ਉਹਦੇ ਵਿੱਚ ਸਾਰੀਆਂ ਲਾਸ਼ਾਂ ਪਾਈਆਂ, ਰਾਤ ਬਰਾਤੇ, ਫਿਰ ਚੰਡਾ ਲਾ ਦਿੱਤਾ। ਸੋ ਇਸ ਤਰ੍ਹਾਂ ਇਕੱਲੀ ਤਾਂ 40 ਸਿੰਘਾਂ ਦਾ ਇਸ ਤਰ੍ਹਾਂ ਕਰ ਨਹੀਂ ਸੀ ਸਕਦੀ, ਹੋਰ ਵੀ ਕੁਝ ਨਾਲ ਸਨ ਸਿੰਘ, ਪਰ ਸਾਧ ਸੰਗਤ ਜੀ ਇੱਥੇ ਜੋ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਇਹ ਦੋਵਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਭਾਈ ਰਾਮਾ ਸਿੰਘ ਤ੍ਰਿਲੋਕ ਸਿੰਘ ਨੇ ਕੀਤਾ ਹੈ। ਗੁਰੂ ਸਾਹਿਬ ਜੀ ਨੇ ਇੰਨੇ ਖੁਸ਼ ਹੋ ਕੇ ਫਿਰ ਉਹਨਾਂ ਨੂੰ ਵਰ ਦਿੱਤਾ ਹੈ, ਜਿਹੜਾ ਸਤਸੰਗ ਜੀ ਰਾਮਾ ਸਿੰਘ ਹੈ, ਜੇ ਉਸ ਤਰ੍ਹਾਂ ਉਹਦਾ ਜਿਹੜਾ ਬਾਬਾ ਆਲਾ ਸਿੰਘ ਹੋਇਆ ਹੈ ਉਹਦਾ ਪੁੱਤਰ ਸੀ, ਬਾਅਦ ਵਿੱਚ ਗੁਰੂ ਸਾਹਿਬ ਨੇ ਰਾਜ ਦੇ ਦਿੱਤਾ ਦੋਵਾਂ ਨੂੰ, ਰਾਮਾ ਸਿੰਘ ਅਤੇ ਤ੍ਰਿਲੋਕਾ ਸਿੰਘ ਨੂੰ, ਸੋ ਤ੍ਰਿਲੋਕ ਸਿੰਘ ਨੂੰ ਉਹ ਰਾਜ ਪਟਿਆਲਾ ਅਤੇ ਨਾਭਾ ਰਿਆਸਤਾਂ ਜਿਹੜੀਆਂ ਸਨ ਉਹ ਪੈਦਾ ਹੋਈਆਂ, ਉਹਨਾਂ ਦੇ ਵਡਕੇ ਜਿਹੜੇ ਸਨ ਸਾਧ ਸੰਗਤ ਜੀ ਇਹ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਦੋਵੇਂ ਜਾਣੇ। ਫਿਰ ਹੁਣ ਬੰਘੇਰ ਜਿਹੜੇ ਹਨ, ਬੰਘੇਰ ਇਹਨਾਂ ਦੀ ਗੋਤ ਹੈ, ਜਿਹੜੇ ਸਾਧ ਸੰਗਤ ਜੀ ਇਹ ਪਟਿਆਲੇ ਦੇ ਵਡਕੇ ਹਨ ਉਹਨਾਂ ਦੀ ਵੀ ਆਉਂਦੀ ਹੈ। ਜਦੋਂ ਇਹਨਾਂ ਨੇ ਉਸ ਵਕਤ ਗੁਰੂ ਦਸਮ ਪਾਤਸ਼ਾਹ ਜੀ ਨੇ ਦਿਓ ਨੂੰ ਕੱਢਣ ਵਾਸਤੇ ਬਠਿੰਡੇ ਕਿਲ੍ਹੇ ਦੇ ਵਿੱਚੋਂ ਝੋਟੇ ਨੂੰ ਮੰਗਵਾਇਆ ਸੀ ਅਤੇ ਇਹਨਾਂ ਨੇ ਮਜ਼ਾਕ ਕੀਤਾ ਸੀ, ਇਹਨਾਂ ਦੇ ਮਨ ਵਿੱਚ ਬਹੁਤ ਦੁੱਖ ਆਇਆ ਬੰਘੇਰਾਂ ਦੇ ਕਿ ਮਹਾਰਾਜ ਨੂੰ ਮੈਂ ਮਜ਼ਾਕ ਕੀਤਾ ਹੈ, ਝੋਟਾ ਤਾਂ ਸਿੰਘਾਂ ਦੇ ਅੱਗੇ ਲੱਗ ਕੇ ਤੁਰ ਪਿਆ ਹੈ। ਫਿਰ ਉਹ ਭੁੱਲ ਬਖਸ਼ਾਉਣ ਵਾਸਤੇ ਉਹ ਵੀ ਰਸਤ ਭਰੇ ਗੱਡੇ ਲੈ ਕੇ ਆਏ, ਨਾਲ ਲੂਣ ਲੈ ਕੇ ਆਏ, ਭਾਵ ਕਿ ਲੰਗਰ ਦਾ ਸਮਾਨ ਸਾਰਾ ਲੈ ਕੇ ਆਏ ਹਨ। ਗੁਰੂ ਸਾਹਿਬ ਜੀ ਨੂੰ ਆਣ ਕੇ ਬੇਨਤੀ ਕਰਦੇ ਹਨ, ਸਤਿਗੁਰੂ ਪਿਤਾ ਜੀ ਮੈਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ, ਅਸੀਂ ਗਲਤੀ ਕੀਤੀ ਹੈ, ਅਸੀਂ ਬੜਾ ਮਨ ਵਿੱਚ ਪਛਤਾਵਾ ਆਉਂਦਾ ਹੈ, ਤੁਹਾਡੇ ਸਿੰਘਾਂ ਨਾਲ ਅਸੀਂ ਮਜ਼ਾਕ ਕੀਤਾ ਸੀ। ਇਸ ਤਰ੍ਹਾਂ ਉਹ ਸਾਧ ਸੰਗਤ ਜੀ ਵਿਚਾਰਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਰਹੇ ਹਨ, ਆਪਣੇ ਬਚਨ ਬੇਨਤੀਆਂ ਕਰ ਰਹੇ ਹਨ। ਅੱਗੇ ਜਿਸ ਤਰ੍ਹਾਂ ਪ੍ਰਸੰਗ ਆਉਂਦਾ ਹੈ ਸਰਵਣ ਕਰੋ ਜੀ। ਹੱਥ ਜੋੜ ਕੇ ਉਹਨਾਂ ਬੰਘੇਰਾਂ ਨੇ ਅਰਜ ਗੁਜ਼ਾਰੀ ਬੇਨਤੀ ਕੀਤੀ, ਮਹਾਰਾਜ ਸਾਡੀ ਭੁੱਲ ਨੂੰ ਬਖਸ਼ ਦਿਓ, ਕਿਰਪਾ ਕਰੋ। ਜਦੋਂ ਸਤਿਗੁਰੂ ਜੀ ਆਪ ਜੀ ਨੇ ਝੋਟੇ ਨੂੰ ਲੈਣ ਵਾਸਤੇ ਸਿੰਘਾਂ ਨੂੰ ਭੇਜਿਆ ਸੀ, ਅਸੀਂ ਸਤਿਗੁਰੂ ਜੀ ਫਿਰ ਬੜਾ ਇੱਕ ਕਪਟ ਰਚਿਆ,
ਪਰਦਾ ਢਕਿਓ ਹਮਾਰੋ,
ਆਪ ਜੀ ਨੇ ਸਾਡਾ ਪਰਦਾ ਢੱਕ ਲਿਆ ਪਿਤਾ ਜੀ। ਉੱਥੇ ਸਤਿਗੁਰੂ ਜੀ ਬਠਿੰਡੇ ਚ ਮੈਂ ਚਲੇ ਗਿਆ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਪਕ ਰੂਪ ਰਸ, ਰੂਪ ਰਸ ਲੂਣ ਨੂੰ ਕਿਹਾ ਜਾਂਦਾ ਹੈ, ਤੇ ਹੋਰ ਗੱਡਿਆਂ ਤੇ ਰਸਤ ਸਾਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਭਾਈ ਤੁਸੀਂ ਰਸਤ ਲਿਆਂਦੀ ਹੈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਦੱਸਿਆ ਤੇ ਮਹਾਰਾਜ ਤੂੰ ਬੇਨਤੀ ਭਾਵ ਕੇ ਤਰਲਾ ਮਾਰਿਆ, ਮਹਾਰਾਜ ਮਾਫ਼ੀ ਦੇ ਦਿਓ, ਤਾਂ ਗੁਰੂ ਸਾਹਿਬ ਜੀ ਪ੍ਰਸੰਨ ਹੋਏ। ਕੀ ਚਾਹੁੰਦੇ ਹੋ ਬੰਘੇਰੋ, ਸੁਣਾਉਣਾ ਕਰੋ, ਦੱਸਣਾ
ਕਰੋ।
ਤੁਸੀਂ ਚਰਨੀ ਸਾਡੇ ਪੈ ਗਏ ਜੋ ਅਸੀਂ ਤੁਹਾਡੀ ਖਤਾ ਤੁਹਾਡੀ ਭੁੱਲ ਬਖਸ਼ ਦਿੱਤੀ ਹੈ, ਹੱਥ ਜੋੜ ਕੇ ਸਾਰਿਆਂ ਨੇ ਬੇਨਤੀ ਕੀਤੀ ਹੈ। ਫਿਰ ਬੰਘੇਰਾਂ ਨੇ ਸਤਿਗੁਰੂ ਜੀ ਰਾਮੇ ਰਾਮਾ ਸਿੰਘ ਨੂੰ ਤੁਸੀਂ ਆਪ ਜੀ ਨੇ ਬਹੁਤ ਵੱਡਾ ਰਾਜ ਦੇ ਦਿੱਤਾ, ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਵੀ ਕੁਝ ਬਖਸ਼ਿਸ਼ ਕਰਨਾ ਕਰੋ। ਰਾਵਰ ਆਪ ਜੀ ਦੀ ਸਰਨ ਵਿੱਚ ਆਪ ਆਏ ਹਾਂ ਜੀ, ਸਤਿਗੁਰੂ ਜੀ ਨੇ ਕਹਿ ਦਿੱਤਾ ਭਾਈ ਤੁਸੀਂ ਆ ਕੇ ਮਿਲ ਗਏ ਹੋ, ਇਹ ਅਵਗਿਆ ਜਾਣ ਕੇ ਤੁਸੀਂ ਬਖਸ਼ਾ ਲਈ ਹੈ, ਇੱਥੋਂ ਤੱਕ ਜਿਹੜਾ ਪਹਿਲਾ ਰਾਜ ਸੀ ਉਹਨਾਂ ਚਿਰ ਤੁਸੀਂ ਇੱਥੇ ਰਹੋਗੇ ਇਸ ਰਾਜ ਦੇ ਵਿੱਚ,
ਘਰ ਸੁੱਖ ਪਾਓ,
ਤੁਹਾਡਾ ਰਾਜ ਕੋਈ ਨੀ ਛੀਨੇਗਾ, ਤੁਸੀਂ ਘਰ ਵਿੱਚ ਸੁੱਖ ਪ੍ਰਾਪਤ ਕਰੋਗੇ,
ਸੰਗਤ ਕੀ ਸੇਵਾ ਕਮਾਓ,
ਸਿੱਖ ਤੇ ਸੰਗਤ ਦੀ ਸੇਵਾ ਕਮਾਉਣਾ ਕਰੋ ਭਾਈ, ਇੱਦਾਂ ਆਪਣੇ ਆਪ ਨੂੰ ਬਖਸ਼ਵਾ ਕੇ ਕੁਝ ਕੁ ਦਿਨ ਸਮਾਂ ਗੁਰੂ ਸਾਹਿਬ ਜੀ ਦੇ ਕੋਲ ਰਹੇ ਹਨ, ਰੁਖਸਤ ਜਦੋਂ ਹੋਏ ਗ੍ਰਾਮ ਪਿੰਡ ਨੂੰ ਚਲੇ ਗਏ, ਆਪਣਿਆਂ ਨੂੰ ਪਿੰਡਾਂ ਨੂੰ ਮੰਘੇਰ ਜਿਹੜੇ ਸਨ ਗੋਤ ਦੇ, ਹੁਣ ਅੱਗੇ ਅਗਲਾ ਪ੍ਰਸੰਗ ਚੱਲਦਾ ਹੈ, ਗੁਰੂ ਦਸਮ ਪਾਤਸ਼ਾਹ ਜੀ ਉੱਤੇ ਉੱਚੇ ਥਾਂ ਤੇ ਇੱਕ ਦਿਨ ਬੈਠੇ ਹੋਏ ਹਨ, ਸਾਰਿਆਂ ਦੇ ਵਿੱਚ ਸਤਿਗੁਰੂ ਪਿਤਾ ਜੀ ਸ਼ੋਭਨੀਕ ਹੋ ਰਹੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਤੇ ਦੀਵਾਨ ਲੱਗਾ ਹੋਇਆ ਹੈ, ਦਲ ਸਿੰਘ ਅਤੇ ਸਾਰੇ ਸਮੂਹ ਜਿਹਨੇ ਬਰਾੜ ਸਨ, ਕਲਗੀ ਧਰ ਪਿਤਾ ਜੀ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਕਹਿਣਾ ਕੀਤੇ, ਵੇਖ ਲੋ ਬਹੁ ਗੋ ਧੂਮ, ਗੋ ਧੂਮ ਕਣਕ ਨੂੰ ਕਿਹਾ ਜਾਂਦਾ ਹੈ, ਭਾਈ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਕਣਕ ਦਿਸ ਰਹੀ ਹੈ, ਬਰਾੜੋ ਹੈ, ਮਾਝ ਮਾਲਵੇ ਵਾਲਿਓ ਮਲਵਈਓ
ਸੁੰਦਰ ਸਵਾਦ ਲਿਆਨੇ
ਉਪਾਵੇ, ਇਹ ਅੰਨ ਵੇਖ ਲਓ ਕਿੱਡਾ ਸੋਹਣਾ ਪੈਦਾ ਹੋ ਰਿਹਾ ਇਸ ਧਰਤੀ ਦੇ ਵਿੱਚ, ਕਿੱਡਾ ਸੋਹਣਾ ਕਣਕ ਪੈਦਾ ਹੋ ਰਹੀ ਹੈ, ਕਿੰਨਾ ਸਵਾਦਲ ਅੰਨ ਹੈ, ਸੁਣ ਕੇ ਡੱਲੇ ਨੇ ਤੇ ਉਹਦੇ ਨਾਲ ਦੇ ਸਾਰਿਆਂ ਨੇ ਹੱਥ ਜੋੜੇ ਗੁਰੂ ਸਾਹਿਬ ਦੇ ਅੱਗੇ,
ਖਰੀ ਪ੍ਰਭ ਇਤ ਓਰੇ,
ਮਹਾਰਾਜ ਇੱਥੇ ਦੇ ਸਾਰੇ ਕਾਹੀ ਖਲੋਤੀ ਹੋਈ ਆ, ਕਣਕ ਕਿੱਥੇ ਹੈ,
ਬਚ ਗੋ ਧੂਮ ਖੜੀ ਨਾ ਉਚਾਰੋ,
ਮਹਾਰਾਜ ਇਹ ਬਚਨ ਨਾ ਦੋ ਕਹੋ ਕਿ ਧੂਮ ਖੜੀ ਹੈ, ਕਣਕ ਖਲੋਤੀ ਹੋਈ ਹੈ, ਵੇਖ ਲੋ ਡਰੇ ਵੀ ਸਨ ਰਾਜ ਕੋਲੋਂ, ਕਹਿੰਦੇ ਇਹ ਨਾ ਕਹਿ ਦੋ ਵੀ ਕਣਕ ਬਹੁਤ ਖਲੋਤੀ ਹੋਈ ਹੈ,
ਮੋਠ ਬਜਾਰੀ ਭਲੇ ਵਿਚਾਰ,
ਸਤਿਗੁਰੂ ਜੀ ਸਾਡੇ ਤੇ ਮੋਠ ਤੇ ਬਾਜਰਾ ਹੀ ਜਿਹੜਾ ਹੈ, ਬਾਜਰੀ ਤੇ ਮੋਠ ਹੀ ਸਾਡੇ ਭਲੇ ਹਨ,
ਸਿਤਗੋ ਤੂੰ ਜੇ ਇਹਾਂ ਪਪਾਵੇ,
ਮਹਾਰਾਜ ਜੇ ਅਸੀਂ ਇੱਥੇ ਕਣਕ ਪੈਦਾ ਕਰਾਂਗੇ
ਤੁਰਕ ਦੇ ਦੁੱਖ ਚੜ ਚੜ ਆਵੇ,
ਤੇ ਤੁਰਕ ਸਾਰੇ ਜਿਹੜੇ ਹਨ ਉਹ ਦੁੱਖ ਦੇਣਗੇ ਸਾਨੂੰ, ਚੜ ਕੇ ਆ ਜਾਣਗੇ, ਕਣਕ ਦੀ ਗਰਾਈ ਕਰਾਉਣਗੇ ਸਾਡੇ ਕੋਲੋਂ, ਭਾਵ ਕੇ ਸਾਡੇ ਕੋਲ ਹਾਲਾ ਲੈਣਗੇ,
ਮੁਖ ਤੇ ਮੁਸਕਾਏ,
ਗੁਰੂ ਕਲਗੀਧਰ ਪਿਤਾ ਸਤਿਗੁਰੂ ਪਿਤਾ ਘੜ ਘੜ ਕੇ ਅੰਤਰ ਕੀ ਜਾਣਤ, ਸਤਿਗੁਰ ਦਇਆ ਦੇ ਸਮੁੰਦਰ, ਮਹਾਰਾਜ ਤਾਂ ਦੇਣ ਲੱਗੇ ਸੀ ਸਭ ਕੁਝ ਉਸੇ ਵਕਤ ਹੀ, ਪਰ ਉਹ ਨਾ ਮੰਨੇ, ਭਾਵ ਕਿ ਉਹਨਾਂ ਨੂੰ ਸਮਝ ਨਾ ਆ ਪਈ, ਗੁਰੂ ਸਾਹਿਬ ਥੋੜੇ ਜਿਹੇ ਮੁਸਕਰਾਏ ਹਨ, ਮਹਾਰਾਜ ਨੇ ਵੇਖਿਆ ਵੀ ਮਤ ਤੋਂ ਹੀਣੇ ਆ, ਇਹਨਾਂ ਦੀ ਸਮਝ ਕੋਈ ਨਹੀਂ ਹੈ, ਸਮਝ ਤੋਂ ਪਰੇ ਹਨ ਇਹਨਾਂ ਦੀ ਗੱਲਾਂ ਜੋ ਬਚਨ ਹਨ ਸਾਡੇ, ਤੇ ਗੁਰੂ ਸਾਹਿਬ ਜੀ ਚੁੱਪ ਹੀ ਰਹੇ, ਤੇ ਇਹ ਜਾਣਦੇ ਨਹੀਂ ਹੈ ਕਿ ਤੁਰਕ ਜਿਹੜੇ ਹੁਣ ਨਾਸ ਹੋ ਗਏ ਹਨ, ਗੁਰੂ ਸਾਹਿਬ ਜੀ ਦੇ ਬਚਨ ਜਿਹੜੇ ਹਨ ਕਵੀ ਜੀ ਕਹਿੰਦੇ ਆ ਵੀ ਸਦਾ ਹੀ ਥਿਰੇ ਆ, ਸਦਾ ਹੀ ਟਿਕਾ ਟਿਕੇ ਹੋਏ ਹਨ, ਜੋ ਬਚਨ ਗੁਰੂ ਨੇ ਕੀਤਾ ਉਹ ਸੱਚ ਅਟਲ ਹੈ,
ਬੀਤ ਗਏ ਕੇਤਕ ਦਿਨ ਔਰ,
ਫਿਰ ਕੁਝ ਕੁ ਸਮਾਂ ਜਦੋਂ ਬਤੀਤ ਹੋ ਗਿਆ ਹੈ,
ਬੈਠੇ ਸਤਿਗੁਰ ਉੱਚੀ ਠਾਉਰ,
ਸਤਿਗੁਰ ਕਲਗੀਧਰ ਪਿਤਾ ਫਿਰ ਉੱਚੀ ਜਗ੍ਹਾ ਦੇ ਉੱਤੇ ਬੈਠੇ ਹੋਏ ਹਨ, ਦੀਵਾਨ ਲਵਾ ਕੇ,
ਸੁੱਖਾ ਛਕੇ ਅੰਮ੍ਰਿਤ ਗਾਏ,
ਰਗੜਾ ਲਾਇਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਨੰਦ ਵਿੱਚ ਆਏ, ਸੁੱਖਾ ਵਾਰ ਵਾਰ ਹੀ ਲਿਖਦੇ ਹਨ, ਸ਼ਾਇਦ ਆਪ ਛਕਦੇ ਹੋਣਗੇ, ਹਾਂਜੀ,
ਡੱਲੇ ਸਹਿਤ ਨਿਕਟ ਸੁਣਦਾਏ,
ਡੱਲੇ ਦੇ ਨਾਲ ਹੋਰ ਬਾਕੀ ਸਾਰੇ ਸਨ,
ਰਿਟ ਉਚੇਰੀ ਕਰ ਗੁਰ ਭਨੇ,
ਗੁਰੂ ਸਾਹਿਬ ਜੀ ਨੇ ਉੱਚਾ ਬਚਨ ਕਰਕੇ ਉੱਚਾ ਜਿਹਾ ਕਿਹਾ ਹੈ ਹੱਥ ਕਰਕੇ,
ਕਮਾਦ ਖੜੇ ਇਤ ਭਨੇ,
ਕਹਿੰਦੇ ਆ ਵੇਖ ਲਾ ਡੱਲਿਆ ਕਿੱਡੇ ਕਮਾਦ ਖੜੇ ਹੋਏ ਆ, ਕਿੱਡੇ ਕਿੱਡੇ ਵੱਡੇ ਕਮਾਦ ਹਨ, ਜਿਹਦੇ ਤੋਂ ਬਹੁਤ ਤਰ੍ਹਾਂ ਦੇ ਮਿਸ਼ਟਾਂਗ ਬਣਨਗੇ, ਮਠਿਆਈਆਂ ਬਣਨਗੀਆਂ, ਮਾਂ ਭਾਵ ਕੇ ਗੁੜ ਬਣੇਗਾ, ਖੰਡ ਬਣੇਗੀ, ਬਹੁਤ ਕੁਛ ਬਣੇਗਾ, ਇਹ ਸਾਰਾ ਜਹਾਨ ਜਿਹੜਾ ਇਹ ਮਾਲਵਾ ਦੇ ਸਵਾਦ ਲਵੇਗਾ, ਆਨੰਦ ਲਵੇਗਾ, ਏਡੇ ਏਡੇ ਵਧੀਆ ਕਮਾਦ ਖਲੋਤੇ ਹਨ,
ਵਿਰਾੜ ਕਹੇ ਕਰ ਜੋਰ,
ਵਿਰਾੜਾ ਨੇ ਫਿਰ ਮੋੜ ਦਿੱਤਾ ਬਚਨ, ਪਹਿਲਾਂ ਵੀ ਮੋੜਿਆ, ਦੂਜਾ ਵੀ ਬਚਨ ਮੋੜਿਆ, ਫਿਰ ਕਹਿੰਦੇ ਵਿਰਾੜ ਇਸ ਤਰ੍ਹਾਂ,
ਪ੍ਰਭ ਜੀ ਨੇ ਕਮਾਦੇ ਤੌਰ,
ਮਹਾਰਾਜ ਇੱਥੇ ਤੇ ਕਮਾਦ ਨਹੀਂ ਹੈ, ਇੱਥੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਥੇ ਤਾਂ ਆ ਘਾਹ ਖਲੋਤਾ ਹੋਇਆ ਹੈ, ਅੱਗੇ ਦੱਸਦੇ ਹਨ, ਮਹਾਰਾਜ ਜੀ ਘਾਹ ਹੀ ਬਹੁਤਾ ਵੱਧ ਗਿਆ ਤਾਂ ਤੁਹਾਨੂੰ ਕਮਾਦ ਦਿਸਣ ਲੱਗ ਪਿਆ, ਉਹਨਾਂ ਨੇ ਇਹ ਸਮਝ ਲਿਆ ਸ਼ਾਇਦ ਗੁਰੂ ਸਾਹਿਬ ਜੀ ਨਸ਼ੇ ਚ ਕਹੀ ਜਾਂਦੇ ਸਭ ਕੁਝ, ਨਸ਼ਾ ਨੁਸ਼ਾ ਕੋਈ ਨੀ ਗੁਰਮੁਖੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਤਾਂ ਸਦਾ ਹੀ ਗੁਰਬਾਣੀ ਦੇ ਆਨੰਦ ਵਿੱਚ ਹਨ, ਤੇ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਕਿਹਾ ਵੀ ਭੰਗ ਤੇ ਮਾਰੇ ਨੇ, ਭਾਉ ਤੇਰਾ ਭੰਗ ਖੱਲੀ ਮੇਰਾ ਚੀਤ, ਮੈਂ ਦਵਾਨਾ ਭਇਆ ਅਤੀਤ, ਕਹਿੰਦੇ ਭਾਉ ਜਿਹੜਾ ਪਿਆਰ ਉਹ ਵੀ ਤੇਰੀ ਭੰਗ ਹੈ, ਗੁਰੂ ਸਾਹਿਬ ਨੇ ਭੰਗ ਅੰਗੀਕਾਰ ਨਹੀਂ ਕੀਤੀ, ਇਸ ਕਰਕੇ ਗੁਰੂ ਦਸਮ ਪਾਤਸ਼ਾਹ ਦੇ ਬਾਰੇ ਇਹ ਸੋਚ ਰਹੇ ਹਨ ਡੱਲੇ ਡੱਲਾ ਤੇ ਬਰਾੜ ਸਾਰੇ,
ਤੇ
ਸੋ ਜਿਹੜਾ ਮਹਾਰਾਜ ਅੱਗੇ ਆਪ ਜੀ ਵੇਖ ਰਿਹਾ, ਜੋ ਇਹ ਸਾਰਾ ਘਾਹ ਹੀ ਉੱਗਿਆ ਹੋਇਆ ਉੱਚਾ ਉੱਚਾ, ਇਸ ਤਰ੍ਹਾਂ ਸਤਿਗੁਰੂ ਜੀ ਇਤਿਹਾਦਕ ਇਹੋ ਜਿਹੀ ਵਸਤੂ ਸਾਨੂੰ ਨਹੀਂ ਚਾਹੀਦੀ, ਡੱਲਾ ਫਿਰ ਕਹਿ ਰਿਹਾ ਹੈ, ਮਹਾਰਾਜ ਜੋ ਮੋਠ ਤੇ ਬਾਜਰੀ ਪੈਦਾ ਹੁੰਦੀ ਉਹ ਹੀ ਸਾਨੂੰ ਚਾਹੀਦੀ, ਇਹ ਤੋਂ ਵੱਧ ਨਹੀਂ ਚਾਹੀਦੀ,
ਇਸ ਦੇਸ਼
ਤੇ ਉਹ ਭਲੀ ਹੈ ਇਸ ਦੇਸ਼ ਦੇ ਵਿੱਚ ਸਤਿਗੁਰੂ ਜੀ,
ਪਹੁੰਚਾ ਤੁਰਕ ਵਿਸ਼ੇਸ਼,
ਲਓ ਜੀ ਫਿਰ ਉਹ ਕਹਿ ਰਿਹਾ ਤੁਰਕਾਂ ਦਾ ਡਰ ਧਾਰ ਰਿਹਾ ਹੈ, ਕਹਿੰਦਾ ਨਹੀਂ ਤਾਂ ਫਿਰ ਤੁਰਕ ਭੇਜਣਗੇ, ਤੁਰਕ ਇੱਥੇ ਆਉਣਗੇ, ਸਾਥੋਂ ਮਾਮਲਾ ਲੈਣਗੇ।
ਸਰਬ ਭਾਂਤ ਤੇ ਦੁੱਖ ਉਪਜੇ ਹੈ,
ਤੇ ਸਾਰਿਆਂ ਭਾਂਤਾਂ ਦੇ ਸਾਨੂੰ ਦੁੱਖ ਪੈਦਾ ਹੋਣਗੇ। ਫਿਰ ਇਹ ਜਦੋਂ ਤੁਰਕ ਆ ਗਿਆ, ਤੁਰਕਾਂ ਦਾ ਤੇ ਗੁਰੂ ਸਾਹਿਬ ਨੇ ਰਾਜਨਾਸ਼ ਕਰ ਦਿੱਤਾ, ਪਰ ਭਰੋਸਾ ਨਹੀਂ ਹੈ।
ਓਜ ਪਾਏ ਕਰ ਹਾਲਾ ਲੈ,
ਓਜ ਭਾਵ ਕੇ ਜ਼ੋਰ ਪਾ ਕੇ ਸਾਥੋਂ ਹਾਲਾ ਲੈਣਗੇ। ਹਾਲਾ ਦਾ ਮਤਲਬ ਇਹ ਹੈ ਕਿ ਭਾਈ ਸਾਥੋਂ ਮਾਮਲਾ ਲੈਣਗੇ ਸਤਿਗੁਰੂ ਜੀ, ਫਿਰ ਜੇ ਇਹ ਕਣਕ ਪੈਦਾ ਕਰਤੀ,
ਮੁਖ ਤੇ ਪੁਨ ਮੁਸਕਾਏ,
ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਏ,
ਕਿਉਂ ਤੁਮ ਆਪਣੋ ਭਲੋ ਨਾ ਪਾਏ,
ਜੇ ਤੁਹਾਨੂੰ ਇਹ ਬਰਾੜੋ ਤੁਹਾਨੂੰ ਭਲਾ ਨੀ ਚੰਗਾ ਲੱਗਦਾ, ਤੁਸੀਂ ਆਪਣਾ ਭਲਾ ਚਾਹੁੰਦੇ ਹੀ ਨਹੀਂ ਹੋ।
ਅਵਨੀ ਪੁਰਖ ਰੰਦ ਕੀ ਸਾਰੀ,
ਧਰਤੀ ਜਿਹੜੀ ਸਰਹੰਦ ਦੀ ਸਾਰੀ ਹੈ, ਜਿਹੜੀ ਬੜੀ ਜ਼ਰਖੇਜ ਬੜੀ ਉਪਜਾਊ ਹੈ, ਉਸ ਵਕਤ ਤੁਰਕਾਂ ਦੀ ਸਲਤਨਤ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲਾ ਸਾਧ ਸੰਗਤ ਜੀ ਸਰਹੰਦ ਦਾ ਹੋਇਆ ਕਰਦਾ ਸੀ, ਤੇ ਸਰਹੰਦ ਦੀ ਸਾਰੇ ਸਾਧ ਸੰਗਤ ਜੀ ਉਸ ਸਮੇਂ ਤੇ ਇਸ ਤਰ੍ਹਾਂ ਸਰਹੰਦ ਦਾ ਤੇ ਉਹਦੇ ਨੌ ਲੱਖੀ ਪੱਟੀ ਵੀ ਕਿਹਾ ਜਾਂਦਾ, ਪੱਟੀ ਦਾ ਵੀ ਬਹੁਤ ਜ਼ਿਆਦਾ ਮਾਮਲਾ ਸੀ ਉੱਧਰ ਮਾਝੇ ਦਾ, ਇੱਧਰ ਸਰਹੰਦ ਦੀ ਜਿਹੜੀ ਜ਼ਰਖੇਜ ਉਪਜਾਊ ਧਰਤੀ ਸੀ ਉਸ ਸਮੇਂ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਮੈਂ ਤਾਂ ਸਰਹੰਦ ਨੂੰ ਉਜਾੜ ਦਿੱਤਾ ਹੈ, ਤੇ ਉਹ ਸਾਰੇ ਦਾ ਸਾਰਾ ਜਿੰਨਾ ਵੀ ਹੈ, ਸਾਰੇ ਖੇਤ ਜੋ ਵੀ ਜ਼ਮੀਨ ਹੈ, ਜਿਸ ਤਰ੍ਹਾਂ ਦੀ ਉੱਥੇ ਉਪਜਦੀ ਹੈ ਫਸਲ, ਉਹ ਤੁਹਾਡੇ ਇੱਥੇ ਮੈਂ ਪੈਦਾ ਕਰਨੀ ਹੈ।
ਭਲੇ ਪਦਾਰਥ ਜੋ ਤੈਂਹਤੇ,
ਜਿਹੜੇ ਤੁਹਾਨੂੰ ਭਲੇ ਪਦਾਰਥ ਚੰਗੇ ਪਦਾਰਥ ਹਨ,
ਸਾਗਰੇ
ਸਾਰੇ ਜਿਹੜੇ ਪਦਾਰਥ ਉੱਥੇ ਪੈਦਾ ਹੁੰਦੇ, ਉਹ ਇੱਥੇ ਪੈਦਾ ਹੋਣੇ ਸੀ, ਤੁਸੀਂ ਸਵਾਦ ਲੈਣੇ ਸਨ। ਸਤਿਗੁਰੂ ਨੇ ਫਿਰ ਉੱਥੇ ਬਚਨ ਕੀਤਾ, ਹੁਣ ਭਵਿੱਖਬਾਣੀ ਬਚਨ ਕਰ ਰਹੇ ਹਨ, ਕਹਿੰਦੇ ਕੁਝ ਕੁ ਸਮੇਂ ਦੇ ਵਿੱਚ ਤੁਰਕ ਜਿਹੜੇ ਨਾਸ ਹੋ ਜਾਣਗੇ,
ਰਾਜ ਖਾਲਸੇ ਕੋ ਹੋਏ ਰਾਸੀ,
ਉਸ ਵਕਤ ਖਾਲਸੇ ਦਾ ਰਾਜ ਅੱਗੇ ਆਵੇਗਾ ਭਾਈ,
ਮੋਠ ਬਾਜਰੀ ਅੰਗੀਕਾਰ,
ਤੁਸੀਂ ਹੁਣ ਓਨਾ ਚਿਰ ਤਾਂ ਹੁਣ ਮੋਠ ਤੇ ਬਾਜਰੀ ਅੰਗੀਕਾਰ ਹੋ, ਓਨਾ ਚਿਰ ਨੀ ਤੁਹਾਨੂੰ ਪੈਦਾ ਹੋਣਾ ਇਹਨਾਂ ਚੀਜ਼ਾਂ ਦਾ,
ਖਬਰ ਨਾ ਹੋਏ ਇਸ ਦੇਸ਼ ਉਚਾਰ ਹੋ।
ਇਸ ਤਰ੍ਹਾਂ ਇਹ ਫੇਰ ਉਹ ਕਹਿ ਰਿਹਾ, ਕਹਿੰਦਾ ਵੀ ਮਹਾਰਾਜ ਜੀ ਇਹ ਮੋਠ ਤੇ ਬਾਜਰਾ ਹੀ ਸਾਡੇ ਕੋਲ ਰਵੇ, ਹੋਰ ਨਾ ਕੋਈ ਦੇਸ਼ ਚ ਕਹੋ ਵੀ ਉਚਾਰੋ, ਸਾਨੂੰ ਦੱਸੋ।
ਸਵਾ ਜਾਮ ਦਿਨ ਚੜ ਹੈ ਜਾਵਦ,
ਮਹਾਰਾਜ ਜਦੋਂ ਸਵਾ ਜਾਮ ਦਿਨ ਚੜ ਜਾਂਦਾ ਹੈ ਨਾ, ਆਪ ਜੀ ਜਦੋਂ ਦਿਨ ਚੜ ਜਾਂਦਾ, ਗੁਰੂ ਸਾਹਿਬ ਨੂੰ ਕਹਿ ਰਿਹਾ ਇਹ ਡੱਲਾ,
ਤੁਮਰੀ ਮਤ ਫਿਰ ਰਹੇ ਨਤਾਵਤ,
ਮਹਾਰਾਜ ਜੀ ਆਪ ਜੀ ਬੜੇ ਆਨੰਦ ਵਿੱਚ ਹੋ ਜਾਂਦੇ ਜੋ, ਤੇ ਤੁਹਾਡਾ ਜਿਹੜਾ ਟਿਕਾਣੇ ਤੇ ਨੀ ਰਹਿੰਦੇ ਤੁਸੀਂ, ਇਸ ਕਰਕੇ ਜੋ ਬਚਨ ਉਹਦਾ ਮੂੰਹ ਚ ਕਹੀ ਜਾਂਦੇ ਜੋ, ਇਸ ਤਰ੍ਹਾਂ ਉਹ ਕਹਿ ਰਿਹਾ ਭਾਗੇ ਬਰਾੜ,
ਬਚਨ ਹਟਾਵਨ ਰਹੇ ਨਮਾਨਾ।
ਉਸ ਵਕਤ ਕਵੀ ਜੀ ਕਹਿੰਦੇ ਬਰਾੜਾ ਨੇ ਬਚਨ ਹਟਾ ਦਿੱਤਾ ਹੈ, ਮੰਨਿਆ ਨੀ ਗੁਰੂ ਸਾਹਿਬ ਜੀ ਦਾ,
ਸੁਣੋ ਇਹ ਦੇਸ਼ ਮਹਾਨਾ।
ਹੁਣ ਕਵੀ ਜੀ ਕਹਿੰਦੇ ਤੋ ਸੁਣ ਲਓ ਭਾਈ ਇਹ ਦੇਸ਼ ਮਹਾਨ ਕਿਸ ਤਰ੍ਹਾਂ ਹੈ,
ਸਨੇ ਸਨੇ ਗੋ ਤੂੰ ਹੋਏ ਜਾਏ।
ਤੇ ਉਸ ਵਕਤ ਗੁਰੂ ਸਾਹਿਬ ਜੀ ਕਹਿੰਦੇ ਸਨੇ ਸਨੇ ਹੌਲੀ ਹੌਲੀ ਭਾਈ, ਇੱਥੇ ਬਹੁਤ ਜ਼ਿਆਦੇ ਕਣਕਾਂ ਹੋਣਗੀਆਂ, ਫਸਲਾਂ ਹੋਣਗੀਆਂ, ਝੋਨੇ ਹੋਣਗੇ,
ਦਿਨ ਪ੍ਰਤ ਵਸ ਰਹੇ ਅਧਕਾਏ,
ਦਿਨ ਪ੍ਰਤ ਬਹੁਤ ਜ਼ਿਆਦਾ ਵਸਦੇ ਹੋਣਗੇ, ਅਧਕਾਏ ਬਹੁਤ ਜ਼ਿਆਦਾ,
ਅਵਰ ਕਾਜ ਤਮ ਬਹੁਤ ਵਿਗਾਰਾ,
ਆ ਦੂਜਾ ਸਾਰਾ ਕਾਰਜ ਤੁਸੀਂ ਬਹੁਤਾ ਵਿਗਾੜ ਲਿਆ ਹੈ,
ਮੰਨਿਓ ਬਾਕ ਨਾ ਜਸਾ ਉਚਾਰ,
ਜਿਸ ਤਰ੍ਹਾਂ ਅਸੀਂ ਬਚਨ ਉਚਾਰਿਆ ਉਹ ਤੁਸੀਂ ਨਹੀਂ ਮੰਨਿਆ,
ਸਕਲ ਵਸਤੂ ਇਸ ਦੇਸ਼,
ਨਹੀਂ ਤਾਂ ਇਸ ਦੇਸ਼ ਦੇ ਵਿੱਚ ਜਿਹੜੀ ਉਸ ਵਕਤ ਇੱਥੇ ਭਾਵ ਕੇ ਸਰਹੰਦ ਤੇ ਵਸਦੀ ਸੀ, ਉੱਥੇ ਜਿਹੜੀ ਸਾਸ ਹੁੰਦੀ ਸੀ, ਅੰਬ ਹੁੰਦੇ ਸਨ, ਬਹੁਤ ਜ਼ਿਆਦਾ ਫਰੂਟ ਹੁੰਦੇ ਸਨ, ਇਹ ਸਾਰੇ
ਵਿਸ਼ੇਸ਼
ਇੱਥੇ ਨਿਤ ਪ੍ਰਤ ਅੱਜ ਤੋਂ ਹੀ ਅਸੀਂ ਸ਼ੁਰੂ ਕਰ ਦੇਣਾ ਸੀ, ਹੋ ਜਾਣਾ ਸੀ ਸਭ ਕੁਝ, ਤੇ ਇਹ ਜਦੋਂ ਬਚਨ ਗੁਰੂ ਕਲਗੀਧਰ ਪਿਤਾ ਦਾ ਉਹਨਾਂ ਨੇ ਸੁਣਿਆ ਵੀ ਅਸੀਂ ਹੁਣੇ ਸਭ ਕੁਝ ਲੈ ਆਉਣਾ ਸੀ, ਪਰ ਡਲਿਆ ਤੂੰ ਮੰਨਿਆ ਨਹੀਂ, ਬਰਾੜੋ ਤੁਸੀਂ ਮੰਨੇ ਨਹੀਂ ਮਲਵਈਓ,
ਫਿਰ ਹੋਏ ਰਹੇ ਮੋਨ ਮੁਖ ਧਾਰ,
ਇਹ ਫਿਰ ਹੋ ਕੇ ਫਿਰ ਮੋਨ ਮੁਖ ਚ ਧਾਰ ਕੇ ਭਾਵ ਕੇ ਚੁੱਪ ਕੀਤੇ ਰਹੇ, ਸਾਰਿਆਂ ਦੇ ਅਵਾਕ ਹੀ ਰਹਿ ਗਏ, ਮੂੰਹ ਅੱਡੇ ਰਹਿ ਗਏ ਵੀ ਗੁਰੂ ਸਾਹਿਬ ਤਾਂ ਸਾਨੂੰ ਵਰ ਦੇ ਰਹੇ ਸਨ, ਤੇ ਅੱਗੇ ਜੇ ਉਦੋਂ ਮੀਂਹ ਪਿਆ, ਜਦੋਂ ਸਭ ਕੁਝ ਹੈ, ਉਦੋਂ ਉਹਨਾਂ ਨੂੰ ਪਤਾ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਸੱਚ ਹੈ, ਹੁਣ ਇਹ ਪਤਾ ਨੀ ਕੀ ਹੋ ਗਿਆ ਦਿਮਾਗ ਚੋਂ ਬਾਅਦ, ਜਿੱਦਾਂ ਗੁਰੂ ਸਾਹਿਬ ਨੇ ਕੌਤਕ ਰਚਿਆ ਹੈ,
ਜਾਣ ਸਕੇ ਨਾ ਆਸੈ ਗੁਰ ਕੋ,
ਗੁਰੂ ਸਾਹਿਬ ਦਾ ਆਸ਼ੇ ਨੂੰ ਨਹੀਂ ਜਾਣ ਸਕੇ, ਕਿਉਂ ਇਹਨਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਦੀ, ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਨੂੰ ਸਤਿਗੁਰੂ ਜੀ ਬਹੁਤਾ ਸੁੱਖ ਦੇਣਾ ਚਾਹੁੰਦੇ ਹਨ, ਤੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਦੇ ਬਚਨਾਂ ਤੇ ਧੀਰਜ ਨਹੀਂ ਹੈ, ਇਸ ਕਰਕੇ ਸਾਧ ਸੰਗਤ ਜੀ ਇਹ ਜੋ ਵੀ ਬਚਨ ਗੁਰੂ ਕਲਗੀਧਰ ਪਿਤਾ ਨੇ ਸੱਚੇ ਪਿਤਾ ਜੀ ਨੇ ਕੀਤੇ ਹਨ, ਕੋਈ 1700 ਸਾਧ ਸੰਗਤ ਜੀ, ਇਸ ਤਰ੍ਹਾਂ ਕੋਈ 4, 5, 5 ਤੇ 6 ਦੇ ਵਿੱਚ ਈਸਵੀ ਦੇ ਵਿੱਚ ਬਚਨ ਹੋਏ ਹਨ, ਤੇ ਇਸੇ ਤਰ੍ਹਾਂ ਉਹ ਬਾਅਦ ਵਿੱਚ ਸਾਧ ਸੰਗਤ ਜੀ 1982 ਦੇ ਵਿੱਚ, ਇਸੇ ਤਰ੍ਹਾਂ 1882 ਵਿੱਚ ਜਿਨ੍ਹਾਂ ਇਹਨਾਂ ਲੋਕਾਂ ਨੇ ਗੋਰਿਆਂ ਨੇ ਜਦੋਂ ਇਹ ਰੋਪੜ ਵਾਲੀ ਨਹਿਰ ਬਹੁਤ ਵੱਡੀ ਜਿਹੜੀ ਸਾਧਸੰਗ ਭਾਖੜਾ ਤੋਂ ਨਿਕਲੀ ਸੀ ਉਹਦੇ ਤੋਂ ਬਾਅਦ ਫਿਰ ਸਰਸਬਜ ਸਾਰਾ ਮਾਲਵਾ ਹੋਇਆ ਸੀ ਤੇ ਹੁਣ ਮਾਲਵੇ ਦੇ ਵਿੱਚ ਪੂਰਾ ਸਾਰਾ ਕੁਝ ਹੋ ਰਿਹਾ ਹੈ। ਬੜੇ ਤਕੜੀ ਜਰਖੇ ਜੋ ਉਪਜਾਊ ਧਰਤੀ ਹੈ, ਬਹੁਤ ਜ਼ਿਆਦਾ ਸਾਧਸੰਗ ਜੀ ਉੱਥੇ। ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਸੱਚ ਹਨ, ਸਤਿਗੁਰ ਨੇ ਜੋ ਬਚਨ ਕਹਿ ਦਿੱਤਾ ਉਹ ਸੱਚ ਹੈ, ਉਹ ਹੋ ਰਿਹਾ ਹੈ ਇਸ ਤਰ੍ਹਾਂ ਹੁਣ।
ਇੱਕ ਦਿਨ ਬੈਠੇ ਸਤਿਗੁਰੂ,
ਸਤਿਗੁਰੂ ਜੀ ਇਸ ਤਰ੍ਹਾਂ ਬੈਠੇ ਇੱਕ ਦਿਨ, ਦਸ ਕੁ ਸਿੰਘ ਆਏ ਗੁਰੂ ਸਾਹਿਬ ਜੀ ਦੇ ਕੋਲ,
ਬੰਦਨ ਕਰ ਬੈਠਤ ਭਏ
ਤੇ ਬੰਦਨਾ ਕਰਕੇ ਗੁਰੂ ਸਾਹਿਬ ਦੇ ਨਮਸਕਾਰ ਕਰਕੇ ਬਹਿ ਗਏ।
ਗਾਥਾ ਕਹੀ ਸੁਣਾਏ,
ਇਸ ਤਰ੍ਹਾਂ ਦੀ ਗਾਥਾ ਕਹਿਣਾ ਕੀਤੀ ਹੈ।
ਕੋਟ ਕਪੂਰੇ ਕੋਲੇ ਮਾਰੀ,
ਸਤਿਗੁਰੂ ਜੀ ਕੋਟ ਕਪੂਰੇ ਨੂੰ, ਕੋਟ ਕਪੂਰੇ ਕੋ ਲੀਏ ਮਾਰੀ, ਕੋਟ ਕਪੂਰੇ ਨੂੰ ਮਾਰ ਦਿੱਤਾ।
ਸਾਜ ਜਿਵੇਂ ਪ੍ਰਭ ਉਚਾਰੀ,
ਗੁਰੂ ਸਾਹਿਬ ਨੇ ਵੀ ਉਦੋਂ ਕਪੂਰੇ ਨੇ ਵੀ ਬਚਨ ਨਹੀਂ ਸੀ ਮੰਨਿਆ, ਕਹਿੰਦਾ ਮੇਰਾ ਜਿਹੜਾ ਹੈ ਨਾ ਜਿਹੜਾ ਗੁਰੂ ਹੈ ਉਹ ਸੋਢੀ ਕੌਲ ਸੋਢੀ ਹੈ, ਤੇ ਇਸ ਤਰ੍ਹਾਂ ਉਹ ਬਚਨ ਕਰ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਹਾ ਵੀ ਕਪੂਰਿਆ ਬਚਨ ਸਾਡਾ ਨਾ ਮੰਨੇਗਾ ਤੇਰੀ ਹਾਲਤ ਬੜੀ ਮਾੜੀ, ਤੈਨੂੰ ਫਾਹ ਦੇ ਕੇ ਮਰੇਗਾ, ਕਹਿੰਦਾ ਮੇਰੇ ਜਿਹੜੇ ਸਵਾਸ ਹਨ ਨਾ ਇਹ ਕੌਲ ਸੋਢੀ ਦੇ ਢਿੱਡ ਦੇ ਵਿੱਚ ਹੈ। ਇਸ ਤਰ੍ਹਾਂ ਸਾਧ ਸੰਗਤ ਨੂੰ ਦੱਸਿਆ ਜੜ੍ਹਾਂ ਸਾਡੀਆਂ ਉੱਥੇ ਆ, ਕੁਛ ਨਹੀਂ ਹੋ ਸਕਦਾ। ਉਹਦੇ ਤੋਂ ਬਾਅਦ ਜਿਹੜਾ ਜਿਸ ਤਰ੍ਹਾਂ ਪ੍ਰਸੰਗ ਵਾਪਰਿਆ ਕਪੂਰਾ, ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਵੀ ਸੇਵਕ ਸੀ, ਜਿਸ ਤਰ੍ਹਾਂ ਸਾਧ ਸੰਗਤ ਜੀ ਵਜੀਦ ਖਾਨ ਨੂੰ ਵਜੀਦੇ ਨੂੰ ਵਾਪਸ ਲੈ ਕੇ ਆਇਆ, ਉਹਦੇ ਤੋਂ ਬਾਅਦ ਇਹ ਜਿਸ ਤਰ੍ਹਾਂ ਕਪੂਰੇ ਨਾਲ ਬਚਨ ਹੋਇਆ, ਕਪੂਰੇ ਦਾ ਸਾਧ ਸੰਗਤ ਮੌਤ ਹੋਈ ਹੈ, ਜੋ ਬਚਨ ਹੋ ਚੁੱਕਾ ਸੀ ਖਫਾ ਲੈ ਕੇ ਮਰੇਗਾ, ਉਹ ਸਮਾਂ ਜਿਹੜਾ ਇਸ ਤਰ੍ਹਾਂ ਹੋਇਆ ਦੱਸ ਰਹੇ ਹਨ ਉਹ ਸਿੰਘ।
ਦਲ ਸਿੰਘ ਬੈਠੋ ਨਿਗਟ ਸੁਣਾਤਾ,
ਦਲ ਸਿੰਘ ਜਿਹੜਾ ਉਹ ਲਾਗੇ ਖਲੋਤਾ ਸੁਣ ਰਿਹਾ ਸੀ,
ਬੁੱਝਣ ਕੀਲ ਸਗਲ ਬਿਰਤੰਤ,
ਸਾਰਾ ਬਿਰਤੰਤ ਜਿਹੜਾ ਸੀ ਬੁੱਝਣਾ ਕੀਤਾ, ਪੁੱਛਣਾ ਕੀਤਾ,
ਕਿਨ ਮਾਰਿਓ ਕੌਸ਼ੋ ਪ੍ਰਸੰਗ,
ਕਿੰਨੇ ਮਾਰਿਆ, ਛੋਟਾ ਜਿਹਾ ਜਿਹੜਾ ਪ੍ਰਸੰਗ ਜਿੰਨਾ ਹੈ ਸਾਨੂੰ ਕਹਿਣਾ ਕਰ ਪਾਈ,
ਕਿਸਕੇ ਸੰਗ ਕੀਲ ਤਿੰਨ ਜੰਗ,
ਤੇ ਉਹਨੇ ਜੰਗ ਕਿਹਦੇ ਨਾਲ ਕੀਤਾ ਕਪੂਰੇ ਨੇ,
ਹੁਣ ਕਾ ਸਿੰਘ ਅਨੁਸਾਰ
ਇਹ ਸੁਣ ਕੇ ਸਿੰਘਾਂ ਨੇ ਦੱਸਿਆ ਇਸ ਤਰ੍ਹਾਂ,
ਮੇਲਾ ਢਿੱਲਵੀ ਬਹੁਤ ਚੱਲਿਆ,
ਢਿੱਲਵੀ ਮਹਾਰਾਜ ਸੱਚੇ ਪਾਤਸ਼ਾਹ ਢਿੱਲਵੀ ਜਿਹੜਾ ਸੀ ਨਾ ਕੌਲ ਸੋਢੀ ਦਾ ਸਾਧ ਸੰਗ ਇਲਾਕਾ ਸੀ, ਉੱਥੇ ਸਾਧ ਸੰਗ ਬਹੁਤ ਹੀ ਜ਼ਿਆਦਾ ਸੰਗਤ ਉਹਦੀ ਆਉਂਦੀ ਸੀ, ਉਹ ਵੀ ਗੁਰੂ ਬਣ ਬੈਠਾ ਸੀ, ਇਸ ਕਰਕੇ ਕੌਲ ਸੋਢੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਆ ਗਿਆ, ਬਾਅਦ ਵਿੱਚ ਸਤਿਗੁਰ ਦੇ ਚਰਨਾਂ 'ਚ ਆਇਆ, ਨਮਸਕਾਰਾਂ ਕੀਤੀਆਂ, ਫਿਰ ਇਸੇ ਤਰ੍ਹਾਂ ਸਨਮੁਖ ਹੋ ਚੁੱਕਾ ਸੀ। ਪਰ ਉਹਦੇ ਤੋਂ ਪਹਿਲੋਂ ਸਾਧ ਸੰਗਤ ਜੀ ਇਸ ਤਰ੍ਹਾਂ ਢਿੱਲਵੀਂ ਜਿਹੜਾ ਮੇਲਾ ਲੱਗਦਾ ਸੀ ਕੌਲ ਸੋਢੀ ਦੇ,
ਸੋਢੀ ਕੋਲ ਮੰਜੀ ਲਾਏ,
ਤੇ ਕੌਲ ਸੋਢੀ ਮੰਜੀ ਲਾ ਕੇ ਬੈਠਾ ਹੁੰਦਾ ਸੀ,
ਬੈਠੋ ਭੇਟਾਂ ਲੋਕ ਚੜਾਏ,
ਬਹਿੰਦਾ ਸੀ ਤੇ ਲੋਕ ਭੇਟਾਂ ਚੜਾਉਂਦੇ ਸਨ ਭੇਟਾਵਾਂ,
ਤਹਾਂ ਕਪੂਰਾ ਪੀ ਚੱਲ ਗਏ,
ਉੱਥੇ ਵੀ ਕਹਿੰਦੇ ਹਨ ਵੀ ਮਹਾਰਾਜ ਜੀ ਕਪੂਰਾ ਚੱਲ ਗਿਆ ਉਹ ਮੇਲੇ 'ਚ,
ਸੋਪਟ ਸੰਗ ਮੈਂ ਲਿਓ,
ਕੁਝ ਕਸੂਰ ਮੈਂ ਆਪਣੇ ਨਾਲ ਲੈ ਹੋਏ ਸਨ,
ਮੈਰੀ ਬਰਗਾੜੀ ਤਿਸਕੇ,
ਬੈਰੀ ਜਿਹੜੇ ਬਰਗਾੜੀ ਸਨ ਜਿਹੜੇ ਸਾਧ ਸੰਗਤ ਜੀ, ਇਹ ਬਰਗਾੜੀ ਵਾਲੇ ਜਿਹੜੇ ਸਨ ਉਹ ਬੈਰੀ ਸੀ, ਉਹਦੇ ਕਪੂਰੇ ਦੇ ਸ਼ਰੀਕ ਸਨ ਉਹਦੇ, ਉਹ ਪਹਿਲੋਂ ਇਹ ਕਪੂਰੇ ਦੇ ਕੋਲ ਮਰ ਚੁੱਕੇ, ਕਪੂਰੇ ਨੇ ਉਹਨਾਂ ਨੂੰ ਮਾਰਿਆ ਸੀ ਉਹਨਾਂ ਸ਼ਰੀਕੇ ਆਪਣਿਆਂ ਨੂੰ,
ਸੋ ਵੀ ਚੱਲ ਆਏ ਵਿੱਚ ਮੇਲੇ,
ਉਹ ਵੀ ਮੇਲੇ ਦੇ ਵਿੱਚ ਚੱਲ ਕੇ ਆ ਗਏ ਸਨ,
ਜਿਨ੍ਹੋਂ ਦੁਹੇਲੇ ਹੋਏ ਨਾ ਮੇਲੇ,
ਜਿਹੜੇ ਭਾਈ ਉਦੋਂ ਦੇ ਗੁਰੂ ਸਾਹਿਬ ਜੀ ਉਦੋਂ ਪਹਿਲੋਂ ਦੇ ਜਦੋਂ ਦੇ ਪਰਾਂ ਵਿਛੜੇ ਸਨ ਉਦੋਂ ਦੇ ਹੁਣ ਇਸ ਮੇਲੇ ਦੇ ਵਿੱਚ ਉਹਨਾਂ ਦਾ ਮਿਲਾਪ ਹੋਇਆ ਸਾਲ ਬਾਅਦ,
ਪਾਨ ਸ਼ਰਾਬ ਕਰੀ ਦਿਸ
ਦੋਵਾਂ ਪਾਸਿਆਂ ਤੇ ਉਹਨਾਂ ਨੇ ਸ਼ਰਾਬ ਪੀਣਾ ਕੀਤੀ ਹੈ ਭਾਗਿਆਂ ਨੇ, ਕਿਉਂਕਿ ਸਾਰੇ ਸਾਧ ਸਿੰਘ ਚੌਧਰੀ ਸਨ ਦੋਵੇਂ, ਫਿਰ ਜਦੋਂ ਸ਼ਰਾਬ ਪੀਂਦੇ ਉਦੋਂ ਫਿਰ ਪਿਛਲੀਆਂ ਗੱਲਾਂ ਵੀ ਚੇਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ, ਤੇ ਉਹ ਸਾਧ ਸਿੰਘ ਪਿਛਲਾ ਵਾਰ ਜਿਹੜਾ ਵੈਰ ਸੀ ਉਹਨਾਂ ਨੇ ਆਪਸ ਵਿੱਚ ਉਤਾਰਿਆ ਹੈ, ਪਹਿਲੋਂ ਤਾਂ ਬਹੁਤੀਆਂ ਇੱਕ ਦੂਜੇ ਨਾਲ ਬਕਵਾਦ ਕੀਤਾ, ਗੱਲਾਂ ਬਾਤਾਂ ਕੀਤੀਆਂ, ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਹਨ, ਇਹ
ਬੜੀ
ਬਹੁਤਾਂ ਦੋਵਾਂ ਦਿਸ਼ਾ ਦੇ ਵਿੱਚ ਇਸੇ ਤਰ੍ਹਾਂ ਐਸੀ ਹਾਲਤ ਹੋ ਗਈ ਹੈ ਕਿ ਉਹ ਮਿਟਣ ਵਾਲੀ ਨਹੀਂ ਸੀ, ਆਯੁੱਧ ਸ਼ਸਤਰਾਂ ਨੂੰ ਕਿਹਾ ਜਾਂਦਾ, ਫਿਰ ਸ਼ਸਤਰ ਚੱਲਣ ਲੱਗ ਪਏ ਦੋਵਾਂ ਦਿਸ਼ਾ ਤੋਂ,
ਜਵਾਲਾ ਬਮਣੀ ਬਿਰਿੰਦ ਚਲਾਈ,
ਜਵਾਲਾ ਬਮਣੀ ਜਿਹੜੀ ਹੈ ਫਿਰ ਬੰਦੂਕਾਂ ਚਲਾਈਆਂ ਉਹਨਾਂ ਨੇ,
ਮਰੇ ਕਿਤਕ ਪਚ ਮਰੀ ਪਰੀ ਲੜਾਈ,
ਤੇ ਬਹੁਤੇ ਕੁਝ ਮਰ ਗਏ, ਲੜਾਈ ਇੰਨੀ ਪੈ ਗਈ,
ਜਾਣਿਓ ਸਾਹਿਬ ਕੌਲ ਬਖੇਰਾ,
ਜਾਣਿਆ ਜਦੋਂ ਪਤਾ ਲੱਗਾ ਕੌਲ ਸੋਢੀ ਨੂੰ ਪਤਾ ਲੱਗਾ ਵੀ ਇਹ ਬਖੇੜਾ ਹੋ ਗਿਆ ਹੈ,
ਵਿਗੜਿਓ ਮੇਲਾ ਤਰਾਸ ਵਡੇਰਾ,
ਮੇਲਾ ਵਿਗੜ ਗਿਆ, ਬਹੁਤਾ ਤਰਾਸ ਹੋਇਆ ਲੋਕਾਂ ਦੇ ਵਿੱਚ, ਡਰ ਹੋਇਆ ਉਪਜਿਆ,
ਅਬੈ ਰਾਮ ਨੰਦਨ ਸੀ ਰਾਮ, ਰਾਮ
ਤੇ ਅਭੈ ਰਾਮ ਦਾ ਜਿਹੜਾ ਪੁੱਤਰ ਸੀ, ਅਭੈ ਰਾਮ ਦੇ ਪੁੱਤਰ ਸ੍ਰੀ ਰਾਮ
ਨੂੰ
ਕੌਲ ਸੋਢੀ ਨੇ ਘੱਲਿਆ ਕਿ ਸ੍ਰੀ ਰਾਮ ਨੂੰ ਕਿਹਾ ਜਾ ਜਾ ਕੇ ਇਸੇ ਤਰ੍ਹਾਂ ਇਹ ਯੁੱਧ ਜਿਹੜਾ ਹੈ ਲੜਾਈ ਕਰ ਰਿਹਾ ਆਪਸ ਵਿੱਚ, ਹਟਾ ਦੋ ਇਹਨਾਂ ਨੂੰ।
ਹਟਾਵੇ
ਭਾਵ ਕੇ ਤਾੜਨਾ ਕਰਕੇ ਦੋਵਾਂ ਦੇਸ਼ਾਂ ਨੂੰ ਹਟਾ ਦੇ।
ਗੁਰੂ ਘਰ ਮੈਂ ਕਿਵ ਜੰਗ ਮਚਾਵੇ,
ਕਹਿੰਦਾ ਆਪਣੇ ਆਪ ਨੂੰ ਗੁਰੂ ਬਣੀ ਬੈਠਾ ਸੀ ਨਾ, ਕਹਿੰਦਾ ਗੁਰੂ ਘਰ ਚ ਕਿਉਂ ਜੰਗ ਮਚਾਉਂਦੇ, ਜੋ
ਨਿਜ ਘਰ ਗਮ ਨੂੰ ਕਰੋ ਲੜਾਈ,
ਆਪਣੇ ਘਰੋ ਘਰੀ ਜਾ ਕੇ ਲੜਾਈ ਕਰੋ, ਇੱਥੇ ਬਾਹਰ ਕਿਉਂ ਆਣ ਕੇ ਲੜਾਈ ਕਰਦੇ, ਜੋ
ਹਟ ਜਾਵੋ ਕਿਉਂ ਧੂਮ ਮਚਾਈ,
ਹਟ ਜਾਓ ਪਿੱਛੇ ਕਿਉਂ ਧੂਮ ਮਚਾਈ ਹੋਈ ਹੈ ਤੁਸੀਂ, ਇੱਧਰ ਉੱਧਰ ਵਰਜਦਾ ਹੈ, ਉੱਧਰ ਵੀ ਹਟਾਉਂਦਾ ਹੈ ਕਪੂਰੇ ਨੂੰ, ਉਹਦੇ ਦੂਜੇ ਚੌਧਰੀ ਨੂੰ ਵੀ ਹਟਾਉਂਦਾ ਹੈ, ਤੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ, ਤੇ ਇੱਕ ਦੂਜੇ ਸ਼ਰਾਬੀ ਹੋਏ ਪਏ ਦੋਵੇਂ ਜਾਣੇ ਦੋਵੇਂ ਪਾਸਿਆਂ
ਤੋਂ।
ਉਹਨੇ ਫਿਰ ਗੋਲੀ ਜਿਹੜੀ ਆ, ਜਿਹੜਾ ਵਿੱਚੋਂ ਸਮਝੌਤਾ ਕਰਾ ਰਿਹਾ ਸੀਗਾ ਨਾ, ਉਹਦੇ ਤੇ ਗੋਲੀ ਚਲਾ ਦਿੱਤੀ।
ਅਦਦੀਨੋ ਸ੍ਰੀ ਰਾਮ ਗਰਾਈ,
ਤੇ ਰਾਮ ਜਿਹੜਾ ਅਭੈ ਰਾਮ ਦਾ ਪੁੱਤਰ ਆ ਉਹਨੂੰ ਗਰਾ ਦਿੱਤਾ ਹੈ।
ਸੁਣ ਮਾਨਵ ਤਵ ਦੌੜੇ ਗਏ,
ਸਾਰੇ ਮਨੁੱਖ ਫਿਰ ਦੌੜੇ ਗਏ ਵਾਪਸ,
ਮਰਿਓ ਉਠਾਏ ਸੁਲਜਾਵਤ ਭਏ,
ਮਰੇ ਨੂੰ ਉਠਾ ਲਿਆ ਹੈ ਉਸੇ ਵਕਤ,
ਸੋਢੀ ਅਪਰ ਗਏ ਦਿਸ ਕਰਕੇ,
ਸਾਰੇ ਸੋਢੀ ਬਾਕੀ ਵੀ ਗੁੱਸਾ ਕਰਕੇ ਜਦੋਂ ਗਏ ਸਨ,
ਵਰਜਤ ਤਰਜਤ ਕਾਰਨ ਕਰਕੇ,
ਇੱਕ ਦੂਜੇ ਨੂੰ ਇਸੇ ਤਰ੍ਹਾਂ ਗਾਲਾਂ ਕੱਢ ਕੇ ਵਰਜ ਰਹੇ ਹਨ ਇਹ ਮੇਲੇ ਦੇ ਵਿੱਚ ਢਿਲਵਾਂ ਦੇ।
ਸ੍ਰੀ ਰਾਮ ਸਸਕਾਰ ਨ ਲਾਗੇ,
ਤੇ ਰਾਮ ਨੂੰ ਜਦੋਂ ਸ੍ਰੀ ਰਾਮ ਨੂੰ ਸਸਕਾਰ ਲੱਗੇ ਸਨ ਭੈ ਰਾਮ ਦੇ ਪੁੱਤਰ ਨੂੰ,
ਕਰੋ ਕੌਲ ਬਹੁਤ ਸੰਕਟ ਪਾਗੇ,
ਤੇ ਕੌਲ ਜਿਹੜਾ ਸੋਢੀ ਖਲੋਤਾ ਸੀ ਬਹੁਤ ਜ਼ਿਆਦਾ ਸੰਕਟ, ਬੜਾ ਦੁਖੀ ਹੋਇਆ,
ਬੋਲਿਓ ਨਹੀਂ ਦਾਹੂ ਇਸ ਕਰੀਏ,
ਤੇ ਬੋਲਿਆ ਭਾਈ ਇਹਨਾਂ ਨੂੰ ਇਸੇ ਤਰ੍ਹਾਂ, ਕਹਿੰਦਾ ਵੀ ਇਹਨਾਂ ਦਾ ਸਸਕਾਰ ਕਰਨ ਲੱਗੇ ਪਹਿਲੋਂ,
ਅਪਰ ਬੇਗਨ ਕਿਸ ਹੋਏ ਵਿਚਰੀਏ,
ਬੋਲਿਓ ਨਹੀਂ ਦਾਹੋ, ਦਾਹੋ ਦਾ ਮਤਲਬ ਹੈ ਇਹਨੂੰ ਅੱਗ ਨਾ ਦਿਓ ਅਜੇ, ਉਹਨੇ ਸੋਢੀ ਕੌਲ ਨੇ ਕਿਹਾ ਵੀ ਇਹਨਾਂ ਨੂੰ ਅੱਗ ਨਾ ਦਿਓ, ਤੇ ਇਸੇ ਤਰ੍ਹਾਂ ਭਾਵ ਕੇ ਅਜੇ ਇਹਨਾਂ ਨੂੰ ਕੁਝ ਨਾ ਕਿਹੋ, ਇਹ ਹੋਰ ਵਿਘਨ ਮੈਨੂੰ ਜਾਪਦਾ ਹੈ, ਮੈਨੂੰ ਦਿਸ ਰਿਹਾ ਵਿਘਨ ਹੋਰ ਵੀ ਪਵੇਗਾ,
ਤਾਤੀ ਵਾਇਓ ਲਗਾ ਮੁਝੇ ਅੰਗ,
ਤੱਤੀ ਵਾ ਲੱਗ ਗਈ ਮੇਰੇ ਅੰਗਾਂ ਨੂੰ, ਭਾਵ ਮੇਰੇ ਅੰਗਾਂ ਨੂੰ ਲੱਗਦੀ ਹੈ ਜਿਸ ਤਰ੍ਹਾਂ ਤੱਤੀ ਹਵਾ ਆਉਂਦੀ ਹੈ, ਗੁਰਬਾਣੀ ਵਿੱਚ ਕਥਨ ਆਉਂਦਾ ਤਾਤੀ ਵਾ ਉਹ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌ ਗਿਰਦਾ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਸੋ ਇਸ ਤਰ੍ਹਾਂ ਰਾ ਜਿਹੜਾ ਕੌਲ ਸੋਢੀ ਸੀ ਨਾ ਉਹਨੂੰ ਤੱਤੀ ਵਾ ਲੱਗੀ ਅੰਗਾਂ ਨੂੰ ਜਦੋਂ ਇਸ ਤਰ੍ਹਾਂ ਮਹਿਸੂਸ ਹੋਇਆ, ਇਹ ਬਹੁਤ ਜ਼ਿਆਦਾ ਸਾਧ ਸੰਗਤ ਜੀ ਮਾੜਾ ਮੰਨਿਆ ਜਾਂਦਾ ਹੈ ਤੱਤੀ ਵਾ ਦਾ। ਉਹ ਗੁਰੂ ਮਾਰੇ ਜਿਹੜੇ ਹਨ ਉਹ ਜੰਗ ਕਰ ਰਹੇ ਸਨ,
ਮਮ ਪਰਿਵਾਰ ਹਟਾਵਨ ਗਏ,
ਤੇ ਉਸ ਵਕਤ ਕਹਿੰਦੇ ਹਨ ਕਿ ਮਮ ਪਰਿਵਾਰ ਹਟਾਵਨ ਗਏ, ਮੇਰਾ ਪਰਿਵਾਰ ਸਾਰਾ ਜਿਹੜਾ ਉਹ ਉਹਨਾਂ ਨੂੰ ਹਟਾਉਣ ਵਾਸਤੇ ਗਿਆ ਹੈ, ਸਾਰੇ ਸੋਢੀ
ਮਹਿਲ ਬਖੇਰਾ ਮਿਲ ਉਪਜਿਓ,
ਬਹੁਤ ਜ਼ਿਆਦਾ ਮਿਲ ਕੇ ਬਖੇੜ ਉਪਜ ਗਿਆ ਜਾਪਦਾ ਹੈ,
ਕਿਤਨੇ ਮੈਂ ਨਰ ਦੌਰ ਤੇ ਆਵਾ,
ਇਹਨੇ ਦੇ ਵਿੱਚ ਨਰ ਜਿਹੜਾ ਮਨੁੱਖ ਦੌੜਦਾ ਆਇਆ,
ਕੌਲ ਸਮੀਪ ਦੁੱਖ ਵਜ ਗਾਵਾ,
ਸੋਢੀ ਕੌਲ ਨੂੰ ਆਣ ਕੇ ਦੁੱਖ ਦੇ ਵਿੱਚ ਇਸ ਤਰ੍ਹਾਂ ਕਹਿਣਾ ਕੀਤਾ,
ਸ੍ਰੀ ਰਾਮ ਕੋ ਅਨੁਜ ਪਰਜਾਪਤ,
ਤੇ ਸ੍ਰੀ ਰਾਮ ਦਾ ਜਿਹੜਾ ਗਾਂਹ ਪੁੱਤਰ ਸੀ ਅਨੁਜ ਪਰਜਾਪਤ,
ਗੋਲੀ ਲਗੀ ਤੁਰਤ ਹੀ ਪਾਹਤ,
ਉਸ ਵਕਤ ਉਹਦੇ ਗੋਲੀ ਲੱਗੀ ਉਹ ਤੋਂ ਹੱਥ ਗਿਆ ਮਰ ਗਿਆ,
ਜਾਏ ਉਠਾਇਓ ਤਰਸਨ ਲਿਆਏ,
ਉਸੇ ਵਕਤ ਜਾ ਕੇ ਉਠਾ ਕੇ ਲੈ ਕੇ ਆਏ, ਜਦੋਂ
ਸਭ ਸੋਢੀਆਂ ਨੇ ਕਸ਼ਟ ਬਹੁ ਪਾਏ,
ਸੋਢੀਆਂ ਨੇ ਬਹੁਤਾ ਕਸ਼ਟ ਪਾਉਣਾ ਕੀਤਾ,
ਦੋਨੋਂ ਕੋ ਇਕੱਠੇ ਸਸਕਾਰ,
ਦੋਵਾਂ ਨੂੰ ਇਕੱਠਿਆਂ ਨੂੰ ਸਸਕਾਰ ਕਰ ਦਿੱਤਾ,
ਅਭੈ ਰਾਮ ਤਵ ਸਰਾਪ ਉਚਾਰਾ,
ਉਸ ਵਕਤ ਅਭੈ ਰਾਮ ਨੇ ਸਰਾਪ ਕੀਤਾ, ਉਹ ਵੀ ਸੋਢੀ ਸੀ, ਇਹਨੇ ਜਦੋਂ ਫਿਰ ਸਰਾਪ ਦਿੱਤਾ,
ਨੰਦਨ ਤੈ ਮਾਰੇ ਦੋਵੇ,
ਅਭੈ ਰਾਮ ਦੇ ਦੋਵੇਂ ਪੁੱਤਰ ਸਨ, ਦੋਵੇਂ ਭਰਾ ਸਨ ਰਾਮ ਤੇ ਇਸੇ ਤਰ੍ਹਾਂ ਜਿਹੜਾ ਸੀ, ਤੇ ਇਹਨਾਂ ਨੇ ਦੋਵਾਂ ਨੇ ਦੋਵੇਂ ਪੁੱਤਰ ਮੇਰੇ ਤੂੰ ਮਾਰੇ ਹਨ ਕਪੂਰਿਆ,
ਇਸ ਅੱਗ ਕੋ ਫਲ ਇਮ ਤੁਜ ਹੋਏ,
ਇਸ ਪਾਪ ਦਾ ਤੈਨੂੰ ਇੱਕ ਫਲ ਮਿਲੇਗਾ,
ਪੂਰਵ ਸਰਾਪ ਦਸਮ ਦਮਸ ਪਾਤਸ਼ਾਹ,
ਤੇ ਦਸਮ ਪਾਤਸ਼ਾਹ ਪਹਿਲਾ ਸਰਾਪ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਦਿੱਤਾ ਹੈ,
ਮਰੈ ਤੁਰਕ ਤੇ ਲੈ ਕਰ ਫਾਹ,
ਤੁਰਕ ਤੋਂ ਮਰੇਗਾ ਤੂੰ ਕਪੂਰਿਆ ਫਾਹ ਲੈ ਕੇ,
ਖੇ ਤੋਬਰਾ ਬਦਨ ਚੜਾਵੇ,
ਹੁਣ ਭਾਈ ਤੋਬਰਾ ਖੇ ਦਾ ਗੰਦ ਦਾ ਤੋਬਰਾ ਜਿਹੜਾ ਤੇਰੇ ਮੂੰਹ ਤੇ ਚੜਾਉਣਗੇ ਸਰੀਰ ਤੇ,
ਮਰਦ ਸਮੇਂ ਇਸ ਵਿਧ ਦੁੱਖ ਪਾਵੇ,
ਮਰਦੇ ਸਮੇਂ ਇਸ ਤਰ੍ਹਾਂ ਦਾ ਦੁੱਖ ਪ੍ਰਾਪਤ ਕਰੇਗਾ ਕਪੂਰਿਆ ਤੂੰ, ਹੁਣ
ਹੋਏ ਸਰਾਪ ਤੇ ਜੜੈ ਤੁਹਾਰੀ,
ਮੇਰੇ ਸ਼ਰਾਬ ਤੋਂ ਤੇਰੀਆਂ ਜਿਹੜੀਆਂ ਜੜ੍ਹਾਂ ਹਨ
ਉਖੜ ਗਈ ਸਗਰੀ ਇੱਕ ਵਾਰ,
ਸਾਰੀਆਂ ਜੜ੍ਹਾਂ ਇੱਕੇ ਵਾਰ ਉਖੜ ਜਾਣਗੀਆਂ ਤੇਰੀਆਂ। ਇਹਨਾਂ ਚ ਵੀ ਕਰਾਮਾਤਾਂ ਸਨ, ਗੁਰੂ ਘਰ ਦੇ ਸਤਿਗੁਰੂ ਜਿਹੜੇ ਸੋਢੀ ਸਨ, ਸਤਿਗੁਰੂ ਦੀ ਅੰਸ ਬੰਸ ਹੋਣ ਕਰਕੇ ਸਾਧ ਸਿੰਘ ਉਹਨਾਂ ਦੇ ਮੂੰਹ ਚੋਂ ਵਚਨ ਸੱਚ ਹੋ ਜਾਂਦੇ ਸਨ।
ਪਾਣੀ ਦੇਵਾ ਰਹੇ ਨਾ ਕੋਈ,
ਤੇ ਪਾਣੀ ਦੇਣ ਵਾਲਾ ਕੋਈ ਨੀ ਰਹੇਗਾ।
ਇਹ ਸੰਕਟ ਵੜ ਤੁਮ ਕੋ
ਹੋਈ, ਇਸ ਤਰ੍ਹਾਂ ਦਾ ਕਪੂਰਿਆ ਤੈਨੂੰ ਸੰਕਟ ਹੋਵੇਗਾ।
ਭਇਓ ਸਰਾਬ ਸੁਣ ਕੇ ਪਛਤਾਇਓ,
ਜਦੋਂ ਉਹਨੂੰ ਪਤਾ ਲੱਗਾ ਕਪੂਰੇ ਨੂੰ ਵੀ ਇਧਰੋਂ ਵੀ ਸਰਾਬ ਹੋ ਗਿਆ ਹੈ ਤੇ ਬਹੁਤਾ ਪਛਤਾਇਆ।
ਬਹਰੋ ਕੇਤਕ ਕਾਲ ਬਿਤਾਇਓ,
ਕੁਝ ਕੁ ਸਮਾਂ ਬਤੀਤ ਹੋਇਆ ਜਦੋਂ ਕਪੂਰੇ ਦਾ,
ਈਸੇ ਖਾਨ ਮੰਝ ਚੜ ਆਇਓ,
ਈਸੇ ਖਾਨ ਦਾ ਸਾਧ ਸੰਗਤ ਜੀ ਇਹ ਜਿਹੜੀ ਹੈ ਈਸੇ ਖਾਨ ਤੇ ਜਾਤ ਉਹਦੀ ਮੰਝ ਸੀ। ਇਹ ਦੁਆਬੇ ਦਾ ਹਾਕਮ ਸੀ ਸਾਧ ਸੰਗਤ ਜੀ, ਸਿੱਖਾਂ ਨਾਲ ਬਹੁਤ ਵੈਰ ਕਮਾਉਂਦਾ ਸੀ। ਦੁਆਬੇ ਦਾ ਹਾਕਮ ਹੋਣ ਕਰਕੇ ਸਿੱਖਾਂ ਨਾਲ ਜ਼ਿਆਦਾ ਵੈਰ ਕਮਾਉਂਦਾ ਸੀ, ਕਿਉਂਕਿ ਦੁਆਬੇ ਵਿੱਚ ਜ਼ਿਆਦਾ ਮੁਸਲਮਾਨਾਂ ਦਾ ਰਾਜ ਹੀ ਰਿਹਾ ਤੇ ਇਸ ਕਰਕੇ ਉਹ ਬਹੁਤ ਜ਼ਿਆਦਾ ਵੈਰ ਕਮਾਉਂਦਾ ਸੀ ਸਿੱਖਾਂ ਦੇ ਨਾਲ।
ਘੇਰ ਕੋਟ ਤਿੰਨ ਜੰਗ ਮਚਾਇਓ,
ਉਹਨੇ ਇਸੇ ਤਰ੍ਹਾਂ ਘੇਰ ਕੇ ਕੋਟ ਕਪੂਰੇ ਦੇ ਕੋਟ ਨੂੰ ਘੇਰ ਕੇ, ਕੋਟ ਕਪੂਰਾ ਕਹਿੰਦੇ ਕਪੂਰੇ ਦੇ ਨਾਂ ਤੇ ਇਹਦਾ ਕੋਟ ਪਿਆ ਹੈ, ਕਪੂਰੇ ਦੇ ਕੋਟ ਨੂੰ ਘੇਰ ਕੇ ਉਹਨੇ ਜੰਗ ਮਚਾਇਆ ਹੈ ਈਸੇ ਖਾਨ ਨੇ।
ਹੇਲ ਕਾਲ ਕਰ ਚੜ ਗਏ ਸੂਰਾ,
ਇਸ ਤਰ੍ਹਾਂ ਸੂਰਮੇ ਸਾਰੇ ਹੱਲਾ ਕਰਕੇ ਚੜ ਗਏ।
ਆਸ ਪਹੁੰਚ ਮੈਂ ਦੁਰਿਓ ਕਪੂਰਾ,
ਤੇ ਕਪੂਰਾ ਜਿਹੜਾ ਸੀ ਉਹ ਆਪਣੇ ਦੁਰਗ ਦੇ ਵਿੱਚ ਵੜ ਗਿਆ।
ਈਸੇ ਖਾਨ ਕਨਿਓ ਵਿੱਚ ਹੈ,
ਤੇ ਇਸ ਤਰ੍ਹਾਂ ਉਹਨੇ ਕਹਿਣਾ ਕੀਤਾ ਈਸੇ ਖਾਨ ਨੇ,
ਖੋਜ ਲਿਓ ਨਾ ਪਾਗਨ ਦਾ,
ਕਹਿੰਦੇ ਜੇ ਭੱਜਣ ਲੱਗਾ ਹੈ ਤੇ ਖੋਜ ਲਓ, ਲੱਭ ਲਓ ਇਹਨੂੰ, ਭੱਜਣ ਨਾ ਦਿਆ ਜੇ ਕਪੂਰੇ
ਨੂੰ।
ਇਧਰ ਉਧਰ ਲੱਭਿਆ, ਜਦੋਂ ਸਾਧ ਸੰਗਤ ਜੀ ਉੱਤੇ ਕਬਜ਼ਾ ਕਰ ਲਿਆ, ਜਦੋਂ ਲੱਭਿਆ
ਗਏ ਕਾਲਿਆਨੋ ਤੂਰਨ ਪਾਸ,
ਉਸੇ ਵਕਤ ਉਹਦੇ ਕੋਲ ਲਿਆਂਦਾ ਈਸੇ ਖਾਨ ਦੇ।
ਦੇਖ ਪਠਾਨ ਪੈਨੋ ਤੂੰ ਸੂਰਾ,
ਤੇ ਪਠਾਨ ਵੇਖ ਕੇ ਕਹਿੰਦਾ ਤੂੰ ਵੱਡਾ ਸੂਰਮਾ ਹੈ,
ਇਲਾ ਕੁੱਕੜ ਵਾਂਗ ਕਪੂਰਾ,
ਇਲਾ ਤੇ ਕੁੱਕੜਾ ਵਾਂਗ ਤੂੰ ਕਪੂਰਿਆ ਤੂੰ ਹੈ।
ਬਾਜ ਰੱਖਣ ਕੋ ਲਾਜ ਲਗਾਈ,
ਤੇ ਜਿਹੜਾ ਤੂੰ ਬਾਜ ਰੱਖਦਾ ਹੈ ਤੂੰ ਲਾਜ ਲਗਾਈ ਹੈ, ਤੂੰ ਭੱਜ ਗਿਆ ਸੀ ਪਿੱਠ ਦਿਖਾ ਕੇ,
ਕਹਿ ਕੇ ਲੈ ਕੈਦ ਕਰਾਈ,
ਏਦਾਂ ਕਹਿ ਕੇ ਈਸੇ ਖਾਨ ਨੇ ਉਹਨੂੰ ਕੈਦ ਕਰ ਲਿਆ ਸੀ ਕਪੂਰੇ ਨੂੰ।
ਈਸੇ ਖਾਨ ਕੂਚ ਕਰ ਦੀਨ,
ਈਸੇ ਖਾਨ ਨੇ ਕੂਚ ਕੀਤਾ ਉੱਥੋਂ, ਜਦੋਂ
ਜਿੱਤ ਜਾਨੋ ਸੋ ਮਾਰ ਗਲੀਨ,
ਜਿੱਧਰ ਜਾਣਦਾ ਸੀ ਉਧਰਲਾ ਰਸਤਾ ਲੈ ਲਿਆ ਉਹਨੇ।
ਹਿਰਦੇ ਵਿਚਾਰ ਕਰਤ ਪਾ ਮਹਾ,
ਤੇ ਮਨ ਵਿੱਚ ਇਹਦੇ ਹਿਰਦੇ ਦੇ ਵਿੱਚ ਵਿਚਾਰ ਰਿਹਾ ਹੈ,
ਇਸ ਪਗਰੇ ਹੋਏ ਹਾਸਲ ਕਹਾਂ,
ਕਹਿੰਦਾ ਮੈਨੂੰ ਕਪੂਰੇ ਨੂੰ ਫੜਿਆ ਕੀ ਹਾਸਲ ਹੋਵੇਗਾ।
ਤਾਲ ਉਜਾਲ ਵੇਖਿਆ ਇੱਕ ਹੀਰਾ,
ਉਜਾੜ ਚ ਇੱਕ ਤਲਾਬ ਵੇਖਿਆ ਜਦੋਂ ਉਹਨੇ,
ਖਰੋ ਹੋਇਓ ਬੋਲਿਓ ਤੇ ਸਵੇਰਾ,
ਈਸੇ ਖਾਂ ਖਲੋਤਾ ਤੇ ਉੱਥੇ ਬੋਲਿਆ ਹਾਕਮ,
ਲਾਦਿਓ ਸੰਗ ਜਾਟ ਕਿਆ ਦੇ,
ਐਵੇਂ ਜੱਟ ਨੂੰ ਲੱਦਿਆ ਹੋਇਆ ਨਾਲ ਤੁਸੀਂ ਕੈਦ ਕਰਕੇ ਕੀ ਦਊਗਾ ਸਾਨੂੰ ਇਹ,
ਅੱਛੀ ਬਾਤ ਨਾ ਸ਼ੋਰ
ਨੇ, ਇਹ ਗੱਲ ਚੰਗੀ ਵੀ ਨੀ ਵੀ ਜੇ ਇਹਨੂੰ ਛੱਡ ਵੀ ਦਈਏ ਤਾਂ,
ਜਾਂ ਤੇ ਇਹ ਦਰਖਤ ਜੋ ਖਰੋ,
ਆਹ ਜਿਹੜਾ ਦਰਖਤ ਖਲੋਤਾ ਉਜਾੜ ਦੇ ਵਿੱਚ,
ਆਹੇ ਇਸੇ ਚੜਾਵਨ ਕਰੋ,
ਇਹਨੂੰ ਫਾਹ ਦੇ ਦੋ, ਭਾਵ ਗੁਰੂ ਸਾਹਿਬ ਦਾ ਬਚਨ ਸੀ ਨਾ ਇਹ, ਫਾਹ ਫਾਹ ਹੋ ਕੇ ਮਰੇਗਾ।
ਹੁਣ ਪਠਾਨ ਕੋ ਹੁਕਮ ਸਧਾਏ,
ਇਹ ਸੁਣ ਕੇ ਪਠਾਨ ਦੇ ਹੁਕਮ ਨੂੰ ਜਦੋਂ ਸੁਧਾਉਣ ਲੱਗੇ ਭਾਵ ਪੂਰਾ ਕਰਨ ਲੱਗੇ,
ਫਾਹੇ ਹੇਤ ਕਪੂਰਾ ਲਿਆਏ,
ਕਪੂਰੇ ਨੂੰ ਫਾਹ ਲੈਣ ਵਾਸਤੇ ਲੈ ਕੇ ਆਏ ਜਦੋਂ,
ਦੇਖ ਮਹਾਂ ਦੁੱਖ ਪਾਏ ਬਖਾਨਾ,
ਤੇ ਦੇਖ ਕੇ ਮਹਾਂ ਦੁੱਖ ਬਹੁਤਾ ਜ਼ਿਆਦਾ ਪ੍ਰਾਪਤ ਕੀਤਾ ਕਪੂਰਾ ਬੋਲਿਆ,
ਕਰਨ ਦੇ ਹੋਰ ਕੁਝ ਇਹਾ ਸੁਨਾਨਾ,
ਕਹਿੰਦਾ ਇਹ ਤਲਾਅ ਦੇ ਵਿੱਚ ਮੈਨੂੰ ਹੁਣ ਇਸ਼ਨਾਨ ਕਰਨ ਦਾ ਭਾਈ,
ਬਦਨ ਤੋਬਰਾ ਫੇਰ ਚੜਾਏ,
ਫੇਰ ਮੇਰੇ ਬਦਨ ਤੇ ਮੂੰਹ ਤੇ ਤੋਬਰਾ ਚੜਾ ਦਿਓ ਗੰਦਗੀ ਦਾ,
ਫਾਹ ਦਿਓ ਬਾਹਰ ਇਸ ਥਾਏ,
ਫੇਰ ਮੈਨੂੰ ਇਸ ਜਗ੍ਹਾ ਤੇ ਫਾਹ ਦਿਓ। ਹੁਣ ਕਪੂਰਾ ਆਪ ਕਹਿ ਰਿਹਾ ਕਿਉਂਕਿ ਤੋਬਰਾ ਜਿਹੜੋ ਇਹ ਅਜਾ ਬਹਿਰਾਮ ਤੋਂ ਇਸ ਤਰ੍ਹਾਂ ਸਰਾਪ ਹੋ ਗਿਆ ਹੈ, ਤੇ ਇੱਕ ਗੁਰੂ ਦਸਮ ਪਾਤਸ਼ਾਹ ਦਾ ਸਰਾਪ ਸੀ ਫਾਹ ਲੈ ਕੇ, ਉਹ ਮਨ ਵਿੱਚ ਵਿਚਾਰੀ ਕਿ ਹੁਣ ਤੁਸੀਂ ਤੋਬਰਾ ਵੀ ਨਾਲ ਹੀ ਮੇਰੇ ਮੂੰਹ ਤੇ ਚੜਾ ਦਿਆ ਜੇ,
ਕਿਸ ਨਾਲ ਬੂਝਿਓ ਕਿਉਂ ਕਹਿ ਐਸੇ,
ਉਸ ਵਕਤ ਉਹਨਾਂ ਨੇ ਜਲਾਦਾ ਨੇ ਪੁੱਛਿਆ ਵੀ ਤੂੰ ਏਦਾਂ ਕਿਉਂ ਕਰ ਰਿਹਾ, ਏਦਾਂ ਕਹਿ ਕਿਉਂ ਰਿਹਾ ਹੈ, ਤੈਨੂੰ ਫਾਇਦਾ ਅਸੀਂ ਦੇ ਦੇਣਾ ਹੈ,
ਵਾਜਬ ਨਾਨ ਤੋਬਰਾ ਕੈਸੇ,
ਤੇ ਫਿਰ ਇਸ਼ਨਾਨ ਤੋਂ ਬਾਅਦ ਫੇਰ ਤੋਬਰਾ, ਉਹ ਤੇ ਗੰਦਗੀ ਦਾ ਹੁੰਦਾ ਹੈ, ਤੇ ਤੂੰ ਇਸ਼ਨਾਨ ਕਰ ਹੀ ਨਾ ਕਿਉਂ ਕਰਨ ਲੱਗਾ ਹੈ, ਭਾਵ ਕੇ ਬਾਅਦ ਵਿੱਚ ਤੈਨੂੰ ਤੋਬਰਾ ਕਿੱਦਾਂ ਚੜਾਈਏ,
ਦਿਨ ਕੇ ਨਿਕਟ ਬਤਾਵਨ ਕੀਨ,
ਉਹਨਾਂ ਨੂੰ ਫਿਰ ਇਸ ਤਰ੍ਹਾਂ ਦੱਸਿਆ ਹੈ,
ਮੇਰੇ ਗੁਰੂ ਸਰਾਪ ਇਮਦੀਨ,
ਮੇਰੇ ਗੁਰੂ ਨੇ ਇਸ ਤਰ੍ਹਾਂ ਸਰਾਪ ਦਿੱਤਾ ਹੈ,
ਖੇ ਤੋਬਰਾ ਬਦਨ ਚੜਾਏ,
ਖੇ ਦਾ ਤੋਬਰਾ ਤੇਰੇ ਮੂੰਹ ਤੇ ਚੜੇਗਾ ਗੰਦਗੀ ਦਾ,
ਫਾਹਾ ਦੇ ਤੁਰਕ ਮਰਵਾਏ,
ਤੁਰਕ ਜਿਹੜੇ ਤੈਨੂੰ ਮਾਰ ਦੇਣਗੇ ਫਾਹ ਦੇ ਕੇ,
ਅਬਰ ਬਾਤ ਸਗਰੀ ਬਣ ਆਈ,
ਹੁਣ ਸਾਰੀ ਗੱਲ ਤੇ ਸਾਹਮਣੇ ਆ ਗਈ ਹੈ,
ਨਹੀਂ ਤੋਬਰਾ ਤੋਂ ਹੁਕਮ ਆਈ,
ਤੇ ਇਸੇ ਤਰ੍ਹਾਂ ਹੁਣ ਤੋਬਰਾ ਚੜਾਉਣਾ ਵੀ ਐਵੇਂ ਗਲਤ ਨਹੀਂ ਹੈ।
ਸੋ ਮੰਗਵਾਏ ਜੇ ਹੋ ਮੁਝ ਫਾਂਸੀ,
ਉਹ ਮੰਗਵਾ ਕੇ ਤੋਬਰਾ ਚੜਾ ਕੇ ਫਿਰ ਫਾਂਸੀ ਦਿਆ ਜੇ ਮੈਨੂੰ।
ਗੁਰੂ ਬਾਪ ਗੁਰੂ ਅਵਨਾਸੀ,
ਗੁਰੂ ਅਵਨਾਸੀ ਹੈ, ਉਹਦਾ ਵਚਨ ਪੂਰਾ ਹੋਣਾ। ਇਸ ਤਰ੍ਹਾਂ ਪੂਰਾ ਵਾਕ ਕਰੋ ਭਾਈ ਮੁਸਲਮਾਨਾਂ ਨੂੰ ਕਿਹਾ ਪਠਾਣਾ ਨੂੰ, ਨਾ ਤੇ ਫਿਰ ਤੋਬਰੇ ਵਾਸਤੇ ਮੈਨੂੰ ਇੱਕ ਹੋਰ ਸਰੀਰ ਧਾਰਨਾ ਪਵੇਗਾ,
ਸਰਾਬ ਤਰ ਕਹਿ ਕਿਸ ਠੌਰ,
ਤੇ ਹੋਰ ਕਿਤੇ ਜਾ ਕੇ ਮੈਨੂੰ ਇਹ ਸਰਾਬ ਸਹਿਣਾ ਪਵੇਗਾ।
ਸੁਣ ਕੇ ਤੁਰਕ ਤਵਾਹੀ ਕੀਨ,
ਤਥਾ ਹੀ ਕੀਨ, ਸੁਣ ਕੇ ਤੁਰਕ ਨੇ ਉਸੇ ਤਰ੍ਹਾਂ ਕੀਤਾ।
ਹੇ ਤੋਬਰਾ ਮੁਖ ਵਿੱਚ ਦੀਨ,
ਉਹ ਮੂੰਹ ਦੇ ਵਿੱਚ ਤੋਬਰਾ ਦਿੱਤਾ ਹੈ,
ਪਾਏ ਜੇਵਰਾ ਗਲ ਲਟਕਾਇਓ,
ਤੇ ਜੇਵਰਾ ਰੱਸੀ ਪਾ ਕੇ ਗਲ ਦੇ ਵਿੱਚ ਲਟਕਾ ਦਿੱਤੀ,
ਅਵਗਤ ਲੈ ਪ੍ਰਾਣ ਗਵਾਏ,
ਏਦਾਂ ਕਪੂਰੇ ਨੇ ਅਵਗਤ ਹੋ ਕੇ ਪ੍ਰਾਣ ਗਵਾਉਣਾ ਕੀਤੇ ਹਨ। ਇਹ ਗੁਰੂ ਸਾਹਿਬ ਨੂੰ ਦੱਸ ਰਹੇ ਹਨ, ਜਿਹੜੇ ਦਸ ਸਿੰਘ ਆਏ ਗੁਰੂ ਸਾਹਿਬ ਦੇ ਕੋਲ,
ਰਾਵਰ ਕੋ ਜੋ ਹੁਕਮ ਨਾ ਮਾਨਾ,
ਸਤਿਗੁਰੂ ਜੀ ਜਿਹੜਾ ਤੁਹਾਡਾ ਹੁਕਮ ਜਿਹਨੇ ਨਹੀਂ ਮੰਨਿਆ ਹੈ, ਮਹਾਂਮੂਰਖ ਜਿਹੜਾ ਉਹ ਹੈ ਜਿਹੜਾ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਮੰਨਦਾ, ਤੇ ਬਹੁਤਾ ਕਸ਼ਟ ਪ੍ਰਾਪਤ ਕਰਦਾ ਹੈ, ਬਹੁਤਾ ਕਸ਼ਟ ਮਿਲਦਾ ਹੈ ਉਸ ਬੰਦੇ ਨੂੰ। ਆਪਾਂ ਵਿਚਾਰ ਕਰੀਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਗੁਰੂ ਵਾਲੇ ਬਣੀਏ ਤਾਂ ਸਾਧਸੰਗ ਪ੍ਰਾਪਤੀ ਹੋਵੇਗੀ, ਤੇ ਇਸ ਤਰ੍ਹਾਂ ਜੇ ਨਾ ਮੰਨਾਂਗੇ ਫਿਰ ਦੁੱਖ ਹੀ ਦੁੱਖ ਹਨ।
ਸੁਣ ਸਤਿਗੁਰ ਮੁਖ ਤੂੰ ਸੁਣ ਤਾਰੀ,
ਇਹ ਸੁਣ ਕੇ ਸਤਿਗੁਰੂ ਪਿਤਾ ਜੀ ਚੁੱਪ ਰਹੇ,
ਵਾਕ ਅਮੋਘ ਟਰੈ ਨਾ ਟਾਰੀ,
ਅਮੋਘ ਵਾਕ ਸਤਿਗੁਰੂ ਦੇ ਬਚਨ ਨਾ ਟਾਲ ਨਹੀਂ ਸਕਦੇ। ਅੱਗੇ ਕਵੀ ਜੀ ਕੁਝ ਦ੍ਰਿਸ਼ਟਾਂਤ ਦੇਣ ਲੱਗੇ ਹਨ ਭਾਈ,
ਬ੍ਰਹਮ ਅਸਤਰ ਰਘਵਰ ਸਰ ਸੰਗਾ,
ਜਿਸ ਤਰ੍ਹਾਂ ਬ੍ਰਹਮ ਅਸਤਰ ਜਿਹੜਾ ਹੈ ਰਾਮ ਚੰਦਰ ਨੇ ਚਲਾਇਆ,
ਨਿਸਫਲ ਸਤਰਨ ਭੰਗਾ,
ਇਹ ਸਤਰੂਆਂ ਨੂੰ ਭੰਗ ਕਰਦਾ ਹੈ, ਨਿਸਫਲ ਨਹੀਂ ਹੁੰਦਾ ਜਿਸ ਤਰ੍ਹਾਂ ਉਹ ਬ੍ਰਹਮ ਅਸਤਰ,
ਨਹੀਂ ਸਮਰਾਥ ਹਟਾਵਣ ਕੋਈ,
ਕਿਸੇ ਕੋਲ ਸਮਰਾਥ ਨਹੀਂ ਕੋਈ ਵੀ ਜੇ ਉਹ ਬ੍ਰਹਮ ਅਸਤਰ ਨੂੰ ਹਟਾ ਦੇਵੇ ਤਾਂ,
ਓਟ ਸਮੇਰ ਨਾ ਵਜੋ ਹੋਈ,
ਤੇ ਓਟ ਸਮੇਰ ਦੀ ਵੀ ਲੈ ਲਓ ਤਾਂ ਵੀ ਬਚ ਨਹੀਂ ਸਕਦਾ।
ਹੁਣ ਬਰਾੜ ਤਰਾਸ ਕੇ ਸਾਥ,
ਇਹ ਸੁਣ ਕੇ ਬਰਾੜ ਜਿਹੜੇ ਸਨ ਬਹੁਤੇ ਡਰ ਗਏ। ਗੁਰੂ ਸਾਹਿਬ ਦਾ ਬਚਨ ਕਪੂਰੇ ਨੂੰ ਇਸ ਤਰ੍ਹਾਂ ਹੋਇਆ ਹੈ, ਉਹਦੀ ਇਹ ਹਾਲਤ ਹੋਈ ਹੈ, ਤੇ ਇਸੇ ਤਰ੍ਹਾਂ ਇਹ ਬਚਨ ਲੈ ਕੇ ਡਰ
ਗਿਆ।
ਸਰਧਾ ਧਾਰ ਕੇ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ ਚ ਨਮਸਕਾਰਾਂ ਕਰਦੇ ਹਨ, ਭਾਗਾਂ ਵਾਲੇ ਬਣਦੇ ਹਨ ਭਾਈ। ਕੁਝ ਕੁ ਸਮਾਂ ਹੋਰ ਬਤੀਤ ਹੋਇਆ ਜਦੋਂ ਦਸਮ ਪਾਤਸ਼ਾਹ ਜੀ ਦਾ ਉੱਥੇ
ਪ੍ਰਭੂ ਸੋਢੀ ਸਿਰ ਮੌਰ,
ਸਤਿਗੁਰੂ ਸਿਰ ਮੌਰ ਸੋਢੀ ਦੇ ਸਤਿਗੁਰੂ ਸੱਚੇ ਪਾਤਸ਼ਾਹ ਸੋਢੀ ਕੋਲ ਦੇ ਸਿਰ ਮੌਰ ਦੀਪਕ ਸਤਿਗੁਰੂ ਪਿਤਾਬ ਵਸੇ ਹਨ ਉੱਥੇ ਦਮਦਮੇ ਸਾਹਿਬ।
ਰਾਮ ਬੜ ਸੋਗ ਪਇਓ ਹੈ,
ਇਧਰੋਂ ਅਭੈ ਰਾਮ ਨੂੰ ਬਹੁਤਾ ਸੋਕ ਹੋ ਗਿਆ ਕਿਉਂਕਿ ਇਹਦੇ ਦੋ ਪੁੱਤਰ ਮਰ ਗਏ ਸਨ,
ਜੁਗ ਪੁੱਤਰਨ ਇੱਕ ਵਾਰ ਹੋਇਓ ਹੈ,
ਇੱਕੇ ਵਾਰ ਦੋਵਾਂ ਪੁੱਤਰਾਂ ਦੀ ਮੌਤ ਵੇਖੀ,
ਇੱਕ ਦਿਨ ਲਾਗਿਓ ਕਰਨ ਆਹਾਰਾ,
ਇੱਕ ਦਿਨ ਪ੍ਰਸ਼ਾਦਾ ਛਕਣ ਲੱਗਾ ਅਭੈ ਰਾਮ ਇੱਧਰ,
ਵਰਖਾ ਮੈਂ ਗਰਜੋ ਕਰਨ ਵਾਰਾ,
ਧਨ ਜਿਹੜਾ ਸੁਭਾਵ ਕਿ ਬੱਦਲ ਬਹੁਤਾ ਗਰਜੇ, ਬਿਜਲੀ ਚਮਕੀ ਹੈ, ਬੱਦਲ ਗੱਜ ਰਹੇ ਹਨ, ਅਭੈ ਰਾਮ ਰੋਟੀ ਖਾ ਰਿਹਾ ਹੈ। ਹਾਂਜੀ,
ਸਹਿ ਨਾ ਸਕਿਓ ਦੁੱਖ ਪਾਏ ਉਚਾਰੇ,
ਕਿਉਂਕਿ ਬਹੁਤਾ ਦੁੱਖ ਪ੍ਰਾਪਤ ਹੋ ਗਿਆ ਸੀ, ਪੁੱਤਰ ਜੋ ਮਰ ਗਏ ਸਨ ਦੋਵੇਂ, ਸਹਿ ਨਾ ਸਕਿਆ,
ਸੋਕ ਪਇਓ ਸੁਤ ਮਾਰੇ,
ਬੱਦਲ ਨੂੰ ਸੰਬੋਧਨ ਕਰਕੇ ਕਹਿੰਦਾ ਮੇਰੇ ਪੁੱਤਰ ਮਰ ਗਏ ਤੇ ਮੈਨੂੰ ਸੋਕ ਹੋ ਗਿਆ ਹੈ,
ਘਰ ਤੇਰੇ ਮੈਂ ਭਈ ਵਧਾਈ,
ਤੇ ਤੇਰੇ ਘਰ ਦੇ ਵਿੱਚ ਵਧਾਈ ਹੋਈ ਹੈ, ਇੰਦਰਾ ਇੰਦਰ ਨੂੰ ਸਿੱਧਾ ਸੰਬੋਧਨ ਹੋ ਕੇ ਕਹਿਣ ਡਿਆ ਹੈ, ਤੂੰ ਭਾਈ ਗਰਜ ਰਿਹਾ ਹੈ,
ਗਰਜ ਗਰਜ ਕੈ ਮਹੇ ਸੁਣਾਈ,
ਤੂੰ ਮੈਨੂੰ ਗਰਜ ਗਰਜ ਕੇ ਸੁਣਾ ਰਿਹਾ ਹੈ, ਭਾਵ ਕਿ ਬਹੁਤਾ ਦੁਖੀ ਹੋਣ ਕਰਕੇ ਕਰਾਮਾਤੀ ਤਾਂ ਸੀ, ਮੂੰਹ ਦਾ ਵਚਨ ਸੱਚਾ ਹੁੰਦਾ ਸੀ, ਇਸ ਕਰਕੇ ਉਹਨੇ ਇਸ ਤਰ੍ਹਾਂ ਕਿਹਾ,
ਮੇਰੀ ਪੀਰ ਨਾ ਤੁਝ ਕੋ ਕੋਈ,
ਮੇਰੀ ਪੀੜ ਤੈਨੂੰ ਤਾਂ ਕੋਈ ਨਹੀਂ ਹੈ,
ਸੋਕ ਪਰਿਓ ਪੀੜਤ ਹੋਈ,
ਤੇ ਇਸੇ ਤਰ੍ਹਾਂ ਸੋਕ ਪਰੋਇਓ ਪੀੜਤ ਹੋਈ, ਸੋਕ ਦੇ ਵਿੱਚ ਪਰੋਇਆ ਹੋਇਆ ਤੇ ਮੈਨੂੰ ਦੁੱਖ ਬਹੁਤ ਹੋ ਰਿਹਾ ਹੈ,
ਅਬ ਹਟ ਜਾਓ ਨਾ ਦੇਹੋ ਦਿਖਾਈ,
ਹੁਣ ਹਟ ਜਾ ਭਾਈ ਪਿੱਛੇ ਹਟ ਜਾ, ਬੱਦਲਾਂ ਨੂੰ ਕਹਿ ਦਿੱਤਾ ਦਿਖਾਈ ਨਾ ਦਮੀ,
ਅਭੈ ਰਾਮ ਜਬ ਏਵ ਅਲਾਈ,
ਅਭੈ ਰਾਮ ਨੇ ਇਸ ਤਰ੍ਹਾਂ ਕਹਿਣਾ ਕੀਤਾ ਜਦੋਂ,
ਝੜ ਮਿਟ ਗਏ ਨਾ ਵਰਖਿਓ ਵਾਰੀ,
ਬੱਦਲ ਝੱਟ ਮਿਟ ਗਏ ਤੇ ਵਾਰੀ ਮੀਂਹ ਨਾ ਪਿਆ,
ਦੁਰ ਪਿਸ ਦੇ ਭਾਰੀ,
ਦੇਸ਼ ਦੇ ਉੱਤੇ ਬਹੁਤਾ ਭਾਰੀ ਦੁਰ ਪਿਸ਼ ਹੋਇਆ ਹੈ,
ਜਿਹੜੇ ਕਾਲ ਲੱਗ ਮੇਘ ਨਾ ਆਏ,
ਬਹੁਤ ਸਮਾਂ ਮੇਘ ਨਹੀਂ ਪਿਆ ਮੀਂਹ,
ਰਲ ਤਪ ਤਿਓ ਬਹੁ ਨਰ ਉਕਲਾਏ,
ਸੂਰਜ ਬੜਾ ਤਪਿਆ, ਨਰ ਬਹੁਤੇ ਉਕਲਾਏ, ਦੁਖੀ ਹੋਏ,
ਇਸ ਪ੍ਰਕਾਰ ਦਿੱਤ ਕਿਰ ਪ੍ਰਸੰਗ,
ਇਸ ਪ੍ਰਕਾਰ ਉਧਰ ਦਾ ਪ੍ਰਸੰਗ ਜਿਹੜਾ ਕਵੀ ਜੀ ਕਹਿੰਦੇ ਹਨ,
ਪਇਓ ਉਚਾਰਿਓ ਸਰੋਤਨ ਸੰਗ।
ਸਰੋਤਿਆਂ ਨੂੰ ਮੈਂ ਕਹਿੰਦੇ ਕਹਿ ਕੇ ਉਚਾਰਿਆ, ਸੁਣਾਇਆ ਹੈ ਸਰੋਤਾ ਜਨੂੰ, ਤੁਸੀਂ ਸੁਣਨਾ ਕਰੋ ਸਾਧ ਸੰਗਤ ਜੀ।
ਵਾਸ ਦਮ ਦਮੇ ਸਤਿਗੁਰ ਕੀਨ,
ਇਧਰ ਗੁਰੂ ਕਲਗੀਧਰ ਪਿਤਾ ਨੇ ਵਾਸ ਦਮ ਦਮੇ ਸਾਹਿਬ ਕੀਤਾ ਹੈ।
ਕਿਤਕ ਸਰਾਪ ਕਿਤਕ ਵਰ ਲੀਨ,
ਤੇ ਕਈਆਂ ਨੇ ਸਰਾਪ ਲੈ ਲਏ, ਕਈਆਂ ਨੇ ਵਰ ਲੈ ਪਿਤਾ ਜੀ ਕੋਲੋਂ।
ਇੱਕ ਦਿਨ ਬੈਠੇ ਸਭਾ ਮਝਾਰੀ,
ਇੱਕ ਦਿਨ ਸਤਿਗੁਰ ਜੀ ਸਭਾ ਲਾ ਕੇ ਬੈਠੇ ਹੋਏ ਹਨ, ਕਵੀ ਜੀ ਕਹਿ ਰਹੇ ਹਨ ਜੀ,
ਸੁਨਾਵਤ ਗਿਰਾ ਉਚਾਰ,
ਸਾਰਿਆਂ ਨੂੰ ਸੁਣਾਉਂਦਿਆਂ ਇਸ ਤਰ੍ਹਾਂ ਬਚਨ ਕਹਿਣਾ ਕੀਤਾ ਪਿਤਾ ਜੀ ਨੇ। ਹੁਣ ਸਾਰੀ ਸੰਗਤ ਨੂੰ ਇਦਾਂ ਪੁੱਛ ਰਿਹਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿ ਸਾਧ ਸੰਗਤ ਤੇ ਦੱਸਣਾ ਕਰੋ ਭਾਈ, ਧਰਤੀ ਕਿੰਨੇ ਚੁੱਕੀ ਹੋਈ ਹੈ, ਕਿਹਦੇ ਉੱਤੇ ਸਦਾ ਹੀ ਥਿਰ ਹੋਈ ਹੈ, ਟਿੱਕੀ ਹੋਈ ਹੈ ਧਰਤੀ, ਕਿਹਦੇ ਉੱਤੇ ਖਲੋਤੀ ਹੋਈ ਹੈ। ਕਈ ਕਹਿੰਦੇ ਵੀ ਧਵਲ ਉਠਾਇਆ ਹੋਇਆ ਭਾਈ, ਬਲਦ ਨੇ ਧੌਲੇ ਬਲਦ ਨੇ ਉਠਾਈ ਹੋਈ ਹੈ। ਕਈ ਚ ਕਹਿੰਦੇ ਆ ਵੀ ਸ਼ੇਸ਼ ਨਾਗ ਨੇ ਆਪਣੀ ਫੰਨ ਦੇ ਉੱਤੇ ਟਿਕਾਈ ਹੋਈ ਹੈ। ਕਈ ਕਹਿੰਦੇ ਭਾਈ ਪਿੱਠ ਦੇ ਉੱਤੇ ਚੁੱਕੀ ਹੋਈ ਹੈ, ਕਈ ਕਹਿੰਦੇ ਸੂਰ ਨੇ ਦਾੜ੍ਹ ਤੇ ਚੁੱਕੀ ਹੋਈ ਹੈ, ਕਿਉਂਕਿ ਜਿਸ ਤਰ੍ਹਾਂ ਬਰਾ ਅਵਤਾਰ ਹੋਇਆ ਮੱਛ ਅਵਤਾਰ ਹੋਇਆ, ਕੋਈ ਕਹਿੰਦੇ ਮੱਛ ਨੇ ਚੁੱਕੀ ਹੋਈ ਹੈ ਧਰਤੀ ਪਿੱਠ ਦੇ ਉੱਤੇ, ਕੋਈ ਕਹਿੰਦੇ ਬਰਾ ਜਿਹੜਾ ਸੂਰ ਹੈ ਸੂਰ ਨੇ ਚੁੱਕੀ ਹੋਈ ਹੈ, ਇਹ ਅਵਤਾਰ ਧਾਰੇ ਹੋਏ ਸਨ ਪਹਿਲਾਂ ਸਮਿਆਂ ਦੇ ਵਿੱਚ।
ਗੁਰੂ ਸੋ ਪੂਜਨ ਕਰੇ,
ਇਹ ਸੁਣ ਕੇ ਫਿਰ ਗੁਰੂ ਸਾਹਿਬ ਨੇ ਫਿਰ ਪੁੱਛਿਆ, ਕਹਿੰਦੇ ਜਿਨ੍ਹਾਂ ਨੇ ਚੁੱਕੀ ਹੈ ਉਹ ਵੀ ਉਹਦੇ ਵੀ ਥੱਲੇ, ਉਹ ਵੀ ਥੱਲੇ ਕਿਤੇ ਖਲੋਤਾ ਹੀ ਹੋਵੇਗਾ। ਜੇ ਹੁਣ ਆਪਾਂ ਪੰਡ ਚੁੱਕ ਲਈਏ ਸਿਰ ਦੇ ਉੱਤੇ, ਧਰਤੀ ਤੇ ਖਲੋਤੇ ਹਾਂ ਤਾਂ ਪੰਡ ਚੁੱਕੀ ਗਈ ਨਾ, ਉਹਦੇ ਪੈਰਾਂ ਦੇ ਥੱਲੇ ਕਿਹੜਾ। ਗੁਰੂ ਸਾਹਿਬ ਨੇ ਫਿਰ ਕਿਹਾ,
ਬਿਨ ਅਲੰਬ ਨਾ ਸਕੈ ਉਠਾਏ,
ਮਹਾਰਾਜ ਕਹਿੰਦੇ ਆਸਰੇ ਤੋਂ ਬਿਨਾਂ ਤੇ ਕੋਈ ਨਾ ਬੌਲਦ ਉਠਾ ਸਕਦਾ ਹੈ, ਨਾ ਮਗਰਮੱਛ ਉਠਾ ਸਕਦਾ ਪਿੱਠ ਤੇ, ਨਾ ਬਰਾ ਜਿਹੜਾ ਸੂਰ ਉਠਾ ਸਕਦਾ ਹੈ, ਨਾ ਇਸੇ ਤਰ੍ਹਾਂ ਸ਼ੇਸ਼ਨਾਗ ਉਠਾ ਸਕਦਾ ਹੈ। ਜਿਨ੍ਹਾਂ ਨੇ ਇਸ ਤਰ੍ਹਾਂ ਉਠਾਇਆ ਹੋਇਆ ਹੈ ਨਾ, ਉਹ ਦੱਸਣਾ ਕਰੋ ਸਾਨੂੰ।
ਆਪ ਜੋ ਸਭ ਹੁਣ ਅਲਾਈ,
ਹੱਥ ਜੋੜ ਕੇ ਸਾਰਿਆਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਕਲਗੀਧਰ ਪਿਤਾ ਦੇ ਅੱਗੇ,
ਕਿਰਪਾ ਕਰੋ ਦਿਓ ਆਪ ਬਤਾਈ,
ਸਤਿਗੁਰੂ ਜੀ ਕਿਰਪਾ ਕਰਕੇ ਦੱਸਣਾ ਕਰੋ ਆਪ ਜੀ,
ਤੇਰੇ ਮੁਖ ਤੇ ਸਭ ਵਿਖਾਇ ਉਚਾਰਾ,
ਸਾਰਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਬਹਿਣਾ ਕਹਿਣਾ ਕੀਤਾ ਹੈ। ਆ ਜਿਹੜਾ ਸਾਧ ਸੰਗਤ ਜੀ, ਜਿਹੜਾ ਗੁਰਸਿੱਖੋ ਖਾਲਸਾ ਜੀ, ਜਿਹੜਾ ਪਸਾਰਾ ਵੇਂਦੇ ਜੋ ਸਾਰਾ, ਇਹ ਸਾਰੇ ਦਾ ਸਾਰਾ ਜਿਹੜਾ ਜੋ ਕੁਝ ਵੀ ਧਰਤੀ ਜਿਹੜੀ ਸੱਚ ਦੇ ਆਸਰੇ ਤੇ ਟਿਕੀ ਹੋਈ ਹੈ, ਸੱਚ ਹੈ ਤਾਂ ਧਰਤੀ ਟਿਕੀ ਹੈ। ਇਹ ਜਿਸ ਤਰ੍ਹਾਂ ਤਾਰੇ ਹਨ ਸਾਧ ਸੰਗਤ ਜੀ, ਜਿਹੜੇ ਗ੍ਰਹਿਆਂ ਦੇ ਉੱਤੇ ਗਏ, ਚੰਦਰਮਾ ਤੇ ਗਏ, ਮੰਗਲ ਗ੍ਰਹਿ ਤੇ ਗਏ, ਪਲੂਟੋ ਤੱਕ ਪਹੁੰਚ ਗਏ, ਗਾਂਹ ਤੁਰੇ ਜਾ ਰਹੇ, ਉਹ ਗ੍ਰਹਿਆਂ ਦੇ ਉੱਤੇ ਜਦੋਂ ਗਿਆ ਕੇ ਵੇਖਿਆ ਉਹ ਵੀ ਧਰਤੀਆਂ ਵਾ, ਜਿੱਦਾਂ ਉਹ ਤਾਰੇ ਘੁੰਮ ਰਿਹਾ ਇਸ ਤਰ੍ਹਾਂ ਇਹ ਧਰਤੀ ਵੀ ਘੁੰਮ ਰਹੀ ਹੈ, ਧਰਤੀ ਵੀ ਸੱਚ ਦੇ ਆਸਰੇ ਤੇ ਖਲੋਤੀ ਹੋਈ ਹੈ, ਧਰਤੀ ਦੇ ਥੱਲੇ ਜਿੱਦਾਂ ਗੁਰੂ ਸਾਹਿਬ ਦੀ ਗੁਰਬਾਣੀ ਬਿਨ ਬਿਨ ਥੰਮਾ ਗਗਨ ਰਹਾਇਆ, ਜੇ ਥੰਮਾ ਤੋਂ ਬਿਨਾਂ ਗਗਨ ਸਾਹਮਣੇ ਸਾਧ ਸੰਗਤ ਕਦੀ ਵੇਖਿਆ ਅਸਮਾਨ ਕਿਤੇ ਥੱਲੇ ਲੱਗਾ, ਅਸਮਾਨ ਬਿਨਾਂ ਥੰਮਾ ਤੋਂ ਖਲੋਤਾ ਹੋਇਆ, ਇਸ ਤਰ੍ਹਾਂ ਧਰਤੀ ਖਲੋਤੀ ਹੋਈ ਹੈ। ਗੁਰੂ ਸਾਹਿਬ ਜੀ ਕਹਿ ਰਹੇ ਸੱਚ ਦੇ ਆਸਰੇ ਹੈ, ਸੱਚ ਹੈ ਤਾਂ ਧਰਤੀ ਹੈ। ਆਉਂਦੇ ਨਾ ਫਲਾਨਿਆਂ ਝੂਠ ਬਹੁਤਾ ਬੋਲਦਾ, ਧਰਤੀ ਨੂੰ ਰਹਿਣ ਦੇ ਟਿਕਿਆ, ਆਪਾਂ ਆਮ ਕਹਿ ਦਿੰਦੇ ਕਿਸੇ ਨੂੰ, ਗੁਰੂ ਸਾਹਿਬ ਜੀ ਤਾਂ ਇਹ ਬਚਨ ਕਹਿੰਦੇ ਸੱਚ ਦੇ ਆਸਰੇ, ਜਿਹੜਾ ਸੱਚ ਹੈ ਨਾ ਧਰਤੀ ਦੁਨੀਆਂ ਦੇ ਵਿੱਚ, ਜੋ ਸੱਚ ਅਕਾਲ ਪੁਰਖ ਹੈ, ਉਸ ਸਤਿਗੁਰੂ ਅਕਾਲ ਪੁਰਖ ਦੇ ਆਸਰੇ ਇਹ ਟਿੱਕੀ ਹੋਈ ਹੈ, ਸਤਾ ਸਪੁਰਤੀ ਲੈ ਕੇ।
ਸੱਚ ਬਿਨਾਂ ਅਵਲੰਬ ਨਾ ਵੇਓ,
ਸੱਚ ਤੋਂ ਬਿਨਾਂ ਭਾਈ ਇੱਥੇ ਆਸਰਾ ਇਸ ਧਰਤੀ ਨੂੰ ਨਹੀਂ ਹੈ, ਜਿੱਦਾਂ ਗੁਰਬਾਣੀ ਵਿੱਚ ਕਥਨ ਆਉਂਦਾ, ਗੁਰੂ ਸਾਹਿਬ ਜੀ ਬਚਨ ਕਰ ਰਹੇ, ਤਲਮਲ ਹੋਈ ਮੇਦਨੀ ਅਰਦਾਸ ਕਰੇ ਲੇਵਲਾ, ਤਲਮਲਾ ਉੱਠੀ ਜਦੋਂ ਧਰਮ ਦਾ ਧਰਮ ਨਾ ਰਿਹਾ, ਤੇ ਸਾਧ ਸੰਗਤ ਜੀ ਝੂਠ ਹੀ ਝੂਠ ਪਸਰ ਗਿਆ, ਪਾਪ ਹੀ ਪਾਪ ਵੱਧ ਗਿਆ, ਤਾਂ ਧਰਤੀ ਤਲਮਲਾ ਉੱਠੀ, ਧਰਤੀ ਡੋਲੀ ਹੈ, ਤੇ ਸਾਧ ਸੰਗਤ ਜੀ ਤਾਂ ਫਿਰ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ, ਅਲੰਬ ਤਾਂ ਗੁਰੂ ਅਕਾਲ ਪੁਰਖ ਦਾ ਹੀ ਹੈ। ਗੁਰੂ ਸਾਹਿਬ ਜੀ ਕਹਿੰਦੇ ਸੱਚ ਬਿਨਾਂ ਅਲੰਬ ਨਹੀਂ ਕੋਈ ਲੈ ਸਕਦੀ ਹੈ ਧਰਤੀ, ਸੱਚ ਤੋਂ ਬਿਨਾਂ ਆਸਰਾ ਨਹੀਂ ਹੈ। ਸੱਚ ਦੇ ਆਸਰੇ ਸੂਰਜ ਤਪ ਰਿਹਾ, ਵੇਖ ਲਓ ਪੂਰੇ ਟਾਈਮ ਨਾਲ ਚੜ੍ਹਦਾ, ਪੂਰੇ ਟਾਈਮ ਨਾਲ ਛਿਪ ਜਾਂਦਾ ਹੈ, ਆਪਣੇ ਛਿਪਦਾ ਜ਼ਰੂਰ, ਆਪਾਂ ਵੇਹਦੇ ਹਾਂ ਛਿਪਦਾ, ਸਾਡੀ ਤਾਂ ਉਸ ਟੁਕੜੇ ਤੇ ਛਿਪ ਜਾਂਦਾ, ਲੇਕਿਨ ਅੱਗੇ ਫਿਰ ਚੜ੍ਹ ਜਾਂਦਾ। ਇਸ ਤਰ੍ਹਾਂ ਸਾਧ ਸੰਗਤ ਜੀ ਸੂਰਜ ਜਿਹੜਾ ਕਈ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਭੈ ਵਿੱਚ ਪਾਉਣ ਵਾਲੇ ਸਦਵਾਓ, ਭੈ ਵਿੱਚ ਚੱਲੇ ਰੱਖ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾ ਅੰਤ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸਤਿਗੁਰ ਕਹਿੰਦੇ ਸੱਚ ਦੇ ਨਾਲ ਹੀ ਭਾਈ, ਸੱਚ ਦੇ ਆਸਰੇ ਸੂਰਜ ਤਪ ਰਿਹਾ ਹੈ, ਪਰਤੇ ਪ੍ਰਕਾਸ਼ ਹੈ, ਇੱਕ ਸੁਤੇ ਪ੍ਰਕਾਸ਼ ਹੁੰਦਾ, ਸੁਤੇ ਪ੍ਰਕਾਸ਼ ਅਕਾਲ ਪੁਰਖ ਵਾਹਿਗੁਰੂ ਹੈ, ਪਰਤੇ ਪ੍ਰਕਾਸ਼ ਹੈ ਸਾਰਾ, ਜਿਹੜਾ ਜਿੰਨਾ ਪ੍ਰਕਾਸ਼ ਹੈ ਪਰਤੇ ਪ੍ਰਕਾਸ਼ ਹੈ, ਜਦੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਥਰਮਲ ਪਲਾਂਟ ਲੱਗੇ ਆ ਉਹਨਾਂ ਦੇ ਵਿੱਚੋਂ ਬਿਜਲੀ ਪੈਦਾ ਹੁੰਦੀ, ਉਹ ਤੋਂ ਤਾਂ ਇਹ ਸਾਧ ਸੰਗਤ ਜੀ ਬਿਜਲੀ ਚਾਨਣ ਹੈ, ਇਹ ਚਾਨਣ ਹੈ ਤਾਂ ਹੈ। ਇਸ ਤਰ੍ਹਾਂ ਇਹ ਪਰਤੇ ਪ੍ਰਕਾਸ਼ ਹੈ, ਜਿਸ ਤਰ੍ਹਾਂ ਪਾਣੀ ਚੋਂ ਬਿਜਲੀ ਨਿਕਲਦੀ ਹੈ ਜਦੋਂ ਚੱਕੀਆਂ ਚੱਲਦੀਆਂ, ਜਦੋਂ ਰਗੜ ਆਉਂਦੀ ਹੈ ਸਾਧ ਸੰਗਤ ਤਾਂਬੇ ਦੀ, ਤਾਂ ਫਿਰ ਉਹ ਬਿਜਲੀ ਤਾਂ ਨਿਕਲਦੀ ਹੈ, ਬਿਜਲੀ ਚੱਲਦੀ ਹੈ ਕਿੰਨੇ ਮੈਗਾਵਾਟ, ਉਹ ਸਾਰਾ ਕੁਝ ਪਰਤੇ ਪ੍ਰਕਾਸ਼ ਹੈ। ਸੂਰਜ ਜਿਹੜਾ ਉਹ ਅਕਾਲ ਪੁਰਖ ਤੋਂ ਪ੍ਰਕਾਸ਼ ਲੈਂਦਾ ਹੈ, ਸੂਰਜ ਦੇ ਵਿੱਚ ਸਤਾ ਸਪੁਰਤੀ ਅਕਾਲ ਪੁਰਖ ਵਾਹਿਗੁਰੂ ਦੀ ਹੈ, ਉਹਨੇ ਦਿੱਤਾ ਹੋਇਆ ਉਹਨੂੰ ਪ੍ਰਕਾਸ਼, ਤੇ ਚੰਦਰਮਾ ਸੂਰਜ ਦੇ ਕੋਲੋਂ ਪ੍ਰਕਾਸ਼ ਲੈਂਦਾ। ਜਦੋਂ ਧਰਤੀ ਅੱਗੇ ਆ ਜਾਂਦੀ ਹੈ ਸਾਧ ਸੰਗਤ ਜੀ ਦੋਵਾਂ ਦੇ ਵਿੱਚ, ਤੇ ਉਦੋਂ ਕਹਿੰਦੇ ਨੇ ਗ੍ਰਹਿਣ ਲੱਗ ਗਿਆ, ਚੰਦਰਮਾ ਦਾ ਗ੍ਰਹਿਣ ਲੱਗ ਗਿਆ, ਸੂਰਜ ਦਾ ਗ੍ਰਹਿਣ ਲੱਗ ਗਿਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਇੱਕ ਸੱਚ ਦਾ ਹੀ ਪ੍ਰਕਾਸ਼ ਹੈ ਤੇ ਸੱਚ ਦੇ ਆਸਰੇ ਸੂਰਜ ਤਪ ਰਿਹਾ ਹੈ, ਤੇ ਸਾਚ ਆਸਰੇ ਨਿਸ ਪਤ, ਨਿਸ ਰਾਤ ਦਾ ਪਤੀ ਮਾਲਕ ਚੰਦਰਮਾ ਦੇ ਪਤਾ ਹੈ, ਚੰਦਰਮਾ ਜਿਹੜਾ ਰਾਤ ਨੂੰ ਸੱਚ ਦੇ ਆਸਰੇ ਉਹ ਚੱਲਦਾ ਹੈ, ਸੱਚ ਦੇ ਆਸਰੇ ਜਿਹੜਾ ਸਾਗਰ ਹੈ ਨਾ ਸਾਧ ਸੰਗਤ, ਤਿੰਨ ਗੁਣਾ ਵੱਧ ਪਾਣੀ ਧਰਤੀ ਨਾਲੋਂ ਮੰਨਿਆ ਗਿਆ, ਤੇ ਜੇ ਪਾਣੀ ਵੇਖ ਲਓ ਧਰਤੀ ਨੂੰ ਡੋਬ ਨਹੀਂ ਰਿਹਾ, ਤਿੰਨ ਗੁਣਾ ਵੱਧ ਪਾਣੀ ਹੈ ਪਰ ਧਰਤੀ ਨੂੰ ਪਾਣੀ ਡੋਬ ਨਹੀਂ ਰਿਹਾ, ਅਕਾਲ ਪੁਰਖ ਦੇ ਆਸਰੇ ਸੱਚ ਦੇ ਆਸਰੇ, ਸਿੰਧ ਜਿਹੜਾ ਗੰਭੀਰ ਹੈ, ਸਮੁੰਦਰ ਜਿਹੜਾ ਗੰਭੀਰ ਹੈ, ਗੁਰੂ ਸਾਹਿਬ ਜੀ ਕਹਿ ਰਹੇ ਹਨ ਸੱਚ ਦੇ ਆਸਰੇ ਤੇ ਜਿਹੜੀ ਧਰਤੀ ਹੈ ਧੀਰਜ ਧਾਰੀ ਹੈ, ਭਾਈ ਧੀਰਜ ਰੱਖੀ ਹੋਈ ਹੈ, ਧਰਤੀ ਦਾ ਧੀਰਜ ਜਿਹੜਾ ਹੈ ਮੰਨਿਆ ਗਿਆ ਹੈ ਧਰਤੀ ਨੂੰ। ਸਾਧ ਸੰਗਤ ਜੀ ਜੇ ਧਰਤੀ ਨੂੰ ਖੋਦੀ ਜਾਓ, ਕੁੱਟੀ ਜਾਓ, ਕੁੱਟੀ ਜਾਓ, ਕਿਸੇ ਨੂੰ ਸ਼ਰਾਪ ਨਹੀਂ ਦਿੰਦੇ, ਜੇ ਧਰਤੀ ਨੂੰ ਲੇਪ ਕਰ ਕਰਕੇ ਪੋਚਾ ਕਰ ਕਰਕੇ ਉਹਦੀ ਪੂਜਾ ਕਰੀ ਜਾਓ, ਕਿਸੇ ਨੂੰ ਵਾਰ ਨਹੀਂ ਦਿੰਦੀ। ਇਸ ਕਰਕੇ ਉਹ ਧਰਤੀ ਦੀ ਧੀਰਜ ਮੰਨੀ ਗਈ ਹੈ, ਤੇ ਧੀਰਜ ਧਰਤੀ ਦੀ ਹੈ, ਸਤਿਗੁਰ ਕਹਿੰਦੇ ਭਾਈ ਧੀਰਜ ਦੇ ਵਿੱਚ ਹੈ ਧਰਤੀ ਜਿਹੜੀ ਸੱਚ ਦੇ ਆਸਰੇ ਹੀ ਹੈ, ਸੱਚ ਦੇ ਆਸਰੇ ਜਿਹੜੀ ਹਵਾ ਚੱਲਦੀ, ਦੇਖ ਲਓ ਕਿਤੇ ਹਵਾ ਚੱਲਣ ਲੱਗ ਪੈਂਦੀ ਕਿਤੇ ਬੰਦ ਹੋ ਜਾਂਦੀ, ਕਿਤੇ ਚੱਲਣ ਲੱਗ ਪੈਂਦੀ ਕਿਤੇ ਬੰਦ ਹੋ ਜਾਂਦੀ, ਹਵਾ ਆਉਂਦੀ ਕਿਧਰੋਂ ਸਮਝ ਨਹੀਂ ਲੱਗਦੀ ਕਿਹੜੇ ਪਾਸਿਓਂ ਆਈ ਹੈ ਕੋਈ ਪਤਾ ਨਹੀਂ ਲੱਗਾ, ਕੋਈ ਆਂਦੇ ਪੂਰੇ ਦੀ ਵਾਹ ਵਗਦੀ, ਕੋਈ ਪੱਛਮ ਦੀ ਵਾਹ ਵਗਦੀ ਹੈ, ਕੋਈ ਦੱਖਣ ਤੋਂ ਹਵਾ ਆ ਗਈ, ਕੋਈ ਉੱਤਰ ਤੋਂ ਆ ਗਈ ਹੈ, ਪਰ ਆਉਂਦੀ ਹੈ ਪਰ ਕਿੱਦਾਂ ਆਉਂਦੀ ਹੈ, ਕਿਹੜੀ ਹਵਾ ਹੈ, ਕਿਸ ਤਰ੍ਹਾਂ ਆਈ ਹੈ, ਕਿਹਨੇ ਪੈਦਾ ਕੀਤੀ, ਕਿੱਥੋਂ ਆਈ ਹਵਾ, ਕੋਈ ਪਤਾ ਹੈ ਸਾਨੂੰ, ਕੋਈ ਸਮਝ ਹੈ ਕਿੱਧਰੋਂ ਆਉਂਦੀ ਹਵਾ, ਅੱਜ ਆ ਗਈ ਠੰਡੀ, ਅੱਜ ਗਰਮ ਆ ਗਈ, ਅੱਜ ਹਵਾ ਵਗਦੀ, ਅੱਜ ਨਹੀਂ ਵਗਦੀ, ਹੈਰਾਨੀ ਹੋ ਜਾਂਦੀ ਹੈ ਨਾ, ਹਵਾ ਆਉਂਦੀ ਕਿੱਥੋਂ ਹੈ, ਹਵਾ ਇਸ ਕਰਕੇ ਉਹ ਸੱਚ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਚੱਲਦੀ ਹੈ ਜੀ, ਅੱਗ ਵੀ ਜਿਹੜੀ ਸੱਚ ਦੇ ਆਸਰੇ ਤੇ ਤਪਦੀ ਹੈ, ਤੇ ਸੱਚ ਆਸਰੇ ਸੱਚ ਹੈ ਤਾਂ ਝੂਠ ਦਿਸ ਰਿਹਾ, ਜੇ ਸੱਚ ਨਾ ਹੁੰਦਾ ਝੂਠ ਦੀ ਪਛਾਣ ਨਹੀਂ ਸੀ ਹੁਣ, ਸਤਿਗੁਰ ਕਹਿੰਦੇ ਜੇ ਸੱਚ ਹੈ ਤੇ ਝੂਠ ਹੈ, ਨੇਕੀ ਹੈ ਤੇ ਬਦੀ ਦਾ ਪਤਾ ਲੱਗਾ ਹੈ, ਇਹ ਸਾਧ ਸੰਗਤ ਇਨਸਾਨ ਹੈ ਤਾਂ ਸ਼ੈਤਾਨ ਦਾ ਪਤਾ ਲੱਗਾ ਹੈ, ਇਨਸਾਨ ਹੁੰਦਾ ਕੀ ਹੈ, ਦਿਨ ਹੈ ਤਾਂ ਰਾਤ, ਰਾਤ ਹੈ ਤਾਂ ਦਿਨ ਦਾ ਮੁੱਲ ਪਿਆ, ਜੇ ਦਿਨ ਹੀ ਰਹਿੰਦਾ ਤੇ ਰਾਤ ਦਾ ਪਤਾ ਨਹੀਂ ਕੀ, ਰਾਤ ਪਈ ਕਿ ਨਹੀਂ ਪਈ, ਰਾਤ ਰਹਿੰਦੀ ਦਿਨ ਦਾ ਪਤਾ ਨਹੀਂ ਸੀ ਲੱਗਣਾ, ਰਾਤ ਹੈ ਤਾਂ ਦਿਨ ਦਾ ਮੁੱਲ ਪਤਾ ਲੱਗਾ, ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੱਚ ਹੈ ਤਾਂ ਭਈ ਇਹ ਸਾਰਾ ਕੁਝ ਕੂੜ ਝੂਠ ਦਿਸ ਰਿਹਾ ਹੈ, ਸਾਰਾ ਸੰਸਾਰ ਜਿਹੜਾ ਹੈ ਕੂੜ ਹੈ, ਝੂਠ ਹੈ, ਸਤਿਗੁਰ ਕਹਿੰਦੇ ਹਨ
ਸੱਚ ਬਿਨਾ ਕੂੜ ਨਾ ਨਿਵਹੰਤਾ,
ਤੇ ਸੱਚ ਤੋਂ ਬਿਨਾਂ ਕੂੜ ਦਾ ਪਤਾ ਹੀ ਨਹੀਂ ਸੀ ਲੱਗਣਾ, ਜੇ ਨੇਕੀ ਹੈ ਬਦੀ ਹੈ, ਬਦੀ ਹੈ ਨੇਕੀ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਪਤਾ ਲੱਗਦਾ ਹੈ, ਤੇ ਸਤਿਗੁਰ ਕਹਿੰਦੇ ਸੱਚ ਤੋਂ ਬਿਨਾਂ ਝੂਠ ਦਾ ਵੀ ਨਹੀਂ ਪਤਾ ਲੱਗਣਾ, ਜੇ ਸੱਚ ਨਾ ਹੁੰਦਾ
ਤਾਂ
ਜਿਸ ਤਰ੍ਹਾਂ ਰਾਤ ਦੇ ਸੁਪਨੇ, ਰਾਤ ਦੇ ਹਨੇਰੇ ਦੇ ਵਿੱਚ ਰੱਜੂ ਜਿਹੜੀ ਸਾਧ ਰੱਸੀ ਪਈ ਹੁੰਦੀ ਹੈ, ਤੇ ਐ ਹਨੇਰੇ ਕਰਕੇ ਸਾਨੂੰ ਸੱਪ ਪ੍ਰਤੀਤ ਹੁੰਦਾ, ਇਸੇ ਤਰ੍ਹਾਂ ਇਹ ਸੰਸਾਰ ਅਗਿਆਨ ਦਾ ਹਨੇਰਾ ਸਾਨੂੰ ਪਿਆ ਹੋਇਆ, ਅਗਿਆਨ ਦੇ ਹਨੇਰੇ ਚ ਅਸੀਂ ਅਸੀਂ ਸੱਚ ਨੂੰ ਸੱਚ ਕਰਕੇ ਮੰਨ ਲਿਆ ਸਾਰੇ ਸੰਸਾਰ ਨੂੰ, ਇਹ ਸਾਰੇ ਸੰਸਾਰ ਨੂੰ ਸੱਚ ਕਰਕੇ ਮੰਨਣ ਕਰਕੇ ਤੇ ਸਾਨੂੰ ਇਹ ਪ੍ਰਤੀਤ ਹੋ ਰਿਹਾ ਅਸੀਂ ਅਗਿਆਨੀ ਹੈ, ਸਾਨੂੰ ਗਿਆਨ ਨਹੀਂ ਹੈ ਨਾ ਵੀ ਸੱਚ ਸੰਸਾਰ ਨਾਸ਼ਵੰਤ ਹੈ, ਕੋਈ ਮਨੁੱਖ ਨਹੀਂ ਕਹੇਗਾ ਵੀ ਮੈਂ ਮਰ ਜਾਣਾ, ਬੁੱਢਾ ਹੋ ਜਾਵੇ ਕਿ ਜਦੋਂ ਆਪਾਂ ਕਿਸੇ ਨੂੰ ਅਫਸੋਸ ਕਰਦੇ ਹਾਂ ਨਾ, ਤੇ ਕਹਿ ਦਈਏ ਵੀ 70 ਸਾਲ ਦਾ ਹੈ, ਲੈ ਵੀ 70 ਸਾਲ ਦੀ ਕਾਹਦੀ ਉਮਰ ਹੁੰਦੀ ਹੈ, ਬੈਠਾ ਰਹਿੰਦਾ ਉਹ ਵੀ ਚੰਗਾ ਹੈ, ਪਰ ਉਹ ਫਿਰ ਵੀ ਨਹੀਂ ਕਹਿਣਾ ਵੀ ਮਰਦਾ ਨਾ ਹੀ ਚੰਗੀ ਗੱਲ, ਕਹਿੰਦੇ 125 ਸਾਲ ਦੀ ਉਮਰ ਹੋ ਗਈ, ਲਓ ਜੀ ਉਹ ਵੀ ਉਮਰ ਵੀ ਕੋਈ ਹੈਗੀ, 125 ਸਾਲ ਦੀ ਫਲਾਨਾ 150 ਸਾਲ ਦਾ ਮਰ ਗਿਆ, ਮਤਲਬ ਗੱਲ ਗਾਂਹ ਦੀ ਕਰਨੀ ਹੈ, ਉਹ ਇਹ ਨਹੀਂ ਵੇਖਣਾ ਵੀ ਉਹ ਸੱਚ ਹੈ ਵੀ ਮਰਨਾ ਸੱਚ ਤੇ ਜਿਉਣਾ ਹੀ ਝੂਠ ਹੈ, ਉਹ ਨਹੀਂ ਵਿਚਾਰ ਕਰਨੀ, ਇਸ ਕਰਕੇ ਸਤਿਗੁਰ ਬਚਨ ਕਰਦੇ ਹਨ ਜੇ ਸੱਚ ਹੋਵੇ ਤੇ ਤਾਂ ਭਾਈ ਝੂਠ ਜਿਹੜਾ ਹੈ, ਜਿਸ ਤਰ੍ਹਾਂ ਝੂਠ ਦਿਸ ਰਿਹਾ ਅਗਿਆਨ ਦੇ ਹਨੇਰੇ ਵਿੱਚ, ਸਾਨੂੰ ਸਾਰਾ ਸੰਸਾਰ ਸੱਚ ਪ੍ਰਤੀਤ ਹੋ ਰਿਹਾ ਹੈ, ਸੱਚ ਪ੍ਰਤੀਤ ਹੋਣ ਕਰਕੇ ਅਸੀਂ ਸੰਸਾਰ ਦੇ ਵਿੱਚ ਰੁੱਝੇ ਹੋਏ ਹਾਂ, ਸੰਸਾਰ ਦੇ ਕੰਮਾਂ ਕਾਰਨ ਸੰਸਾਰਾਕਾਰ ਬਿਰਤੀ ਹੈ,
ਸਾਡੀ ਸੰਸਾਰਾਕਾਰ ਬਿਰਤੀ ਜਿਹੜੀ ਹੈ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਬ੍ਰਹਮਾਕਾਰ ਹੋਵੇਗੀ। ਸੰਸਾਰਾਕਾਰ ਬਿਰਤੀ ਹੋਣ ਕਰਕੇ ਸਾਨੂੰ ਧੀਆਂ ਪੁੱਤਰ ਸਾਰਾ ਪਰਿਵਾਰ ਬੜਾ ਚੰਗਾ ਲੱਗਦਾ ਹੈ, ਸਾਰੇ ਪਰਿਵਾਰ ਨੂੰ ਸਾਧ ਸੰਗਤ ਜੀ ਬਹੁਤਾ ਪਿਆਰ ਕਰਦੇ ਹਾਂ ਅਸੀਂ ਇਸ ਕਰਕੇ। ਪਰ ਜਦੋਂ ਉਹ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਬਚਨ ਕਰਦੇ, ਜਿਸ ਗੁਰਸਿੱਖ ਨੂੰ ਪਤਾ ਲੱਗ ਗਿਆ ਵੀ ਸੱਚ ਕੀ ਹੈ, ਮਰਨਾ ਸੱਚ ਹੈ, ਸੰਸਾਰ ਤੋਂ ਜਾਣਾ ਸੱਚ ਹੈ, ਇਸ ਸੰਸਾਰ ਦੇ ਵਿੱਚ ਨਹੀਂ ਰਹਿਣਾ, ਤੇ ਉਸ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਹਨ ਕਿ ਉਸ ਵਕਤ ਉਸ ਮਨੁੱਖ ਨੂੰ ਜਦੋਂ ਗਿਆਨ ਪ੍ਰਾਪਤ ਹੋ ਗਿਆ ਫਿਰ ਗੁਰੂ ਸਾਹਿਬ ਕਹਿੰਦੇ ਗਿਰਹੀ ਮੈਂ ਹਰ ਜਨ ਉਦਾਸੀ, ਗੁਰਪ੍ਰਸਾਦੀ ਜਿੰਨਾ ਲਿਵ ਲੱਗ ਗਈ ਤਿੰਨੀ ਵਿੱਚ ਇਹ ਮਾਇਆ ਪਾਇਆ। ਜਿਹਨੂੰ ਗੁਰੂ ਦੀ ਕਿਰਪਾ ਦੇ ਨਾਲ ਲਿਵ ਲੱਗ ਗਈ ਗੁਰੂ ਅਕਾਲ ਪੁਰਖ ਨੇ, ਉਹਨੇ ਮਾਇਆ ਦੇ ਵਿੱਚ ਹੀ ਪ੍ਰਤੀਤ ਕਰ ਲਿਆ, ਉਹ ਗਿਰਹੀ ਮੈਂ ਹਰ ਜਨ ਉਦਾਸੀ ਦਾ ਮਤਲਬ ਗ੍ਰਸਤ ਵਿੱਚ ਰਹਿੰਦਾ ਵੀ ਸੰਸਾਰਾਕਾਰ ਬਿਰਤੀ ਨੂੰ ਛੱਡ ਕੇ ਬ੍ਰਹਮਾਕਾਰ ਬਿਰਤੀ ਉਹਦੀ ਹੋ ਗਈ ਹੈ। ਜਦੋਂ ਬ੍ਰਹਮਾਕਾਰ ਬਿਰਤੀ ਹੋ ਜਾਂਦੀ ਫਿਰ ਆ ਸਤਿਗੁਰ ਬਚਨ ਕਰਦੇ ਹਨ ਕਿ ਮਹਾਰਾਜ ਕਹਿੰਦੇ ਵੀ ਜਿਹੜਾ ਬਾਹਰ ਦੀ ਬਿਰਤੀ ਹੈ ਨਾ, ਬਾਹਰ ਨੂੰ ਧੌਂਦਾ ਹੈ ਮਨ, ਬਾਹਰ ਨੂੰ ਭਟਕਦਾ ਹੈ, ਜਦੋਂ ਅੰਤਰਮੁਖ ਬਿਰਤੀ ਹੋ ਕੇ ਫਿਰ ਸਾਧ ਸੰਗਤ ਜਦੋਂ ਬਿਰਤੀ ਪਿੱਛੋਂ ਅੰਦਰੋਂ ਲੱਭਣ ਲੱਗ ਪਿਆ ਫਿਰ ਤੇ ਘਰ ਚੋਂ ਹੀ ਲੱਭ ਲਿਆ, ਅੰਦਰੋਂ ਹੀ ਲੱਭ ਲਿਆ, ਸਭ ਕੁਛ ਘਰ ਮੈਂ ਬਾਹਰ ਨਾ ਹੀ ਬਾਹਰ ਟੋਲੇ ਸੋ ਭਰਮ ਭੁਲਾਏ। ਬਾਬਾ ਫਰੀਦ ਜੀ ਨੇ 12-12 ਸਾਲ ਦੀਆਂ 4 ਤਾੜੀਆਂ ਲਾਈਆਂ, ਜੇ ਇਹਨੇ 48 ਸਾਲ ਤਪੱਸਿਆ ਕੀਤੀ ਹੈ ਤੇ ਸਾਧ ਸੰਗਤ ਜੀ ਕਰਕੇ ਅਖੀਰ ਦੇ ਵਿੱਚ ਬਾਬਾ ਜੀ ਨੇ ਇਹ ਬਚਨ ਕਹਿ ਦਿੱਤਾ ਹੈ, ਬਾਬਾ ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਹੈ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦਾ ਜੰਗਲ ਚ ਮੈਂ ਕੀ ਲੱਭਦਾ ਫਿਰਦਾ, 48 ਸਾਲ ਤੁਰਿਆ ਫਿਰਦਾ ਰਿਹਾ, ਰੱਬ ਤੇ ਅੰਦਰੋਂ ਹੀ ਲੱਭ ਗਿਆ। ਇਸ ਕਰਕੇ ਜਿਹੜਾ ਸੱਚ ਹੈ, ਗੁਰੂ ਸਾਹਿਬ ਜੀ ਕਹਿੰਦੇ ਆ ਜਿਹੜਾ ਸੱਚ ਕਰਕੇ ਨਹੀਂ ਮੰਨਦਾ ਉਹਨੂੰ ਫਿਰ ਝੂਠ ਜਿਹੜਾ ਕੂੜਾ ਰੱਸੀ ਜਿਹੜੀ ਹੈ ਉਹ ਸੱਚੀ ਪ੍ਰਤੀਤ ਹੁੰਦੀ, ਜਿਸ ਤਰ੍ਹਾਂ ਐ ਪ੍ਰਤੀਤ ਹੁੰਦਾ ਸੱਪ ਹੁੰਦਾ, ਜਿੱਦਾਂ ਹਨੇਰੇ ਦੇ ਵਿੱਚ ਰੱਸੀ ਪਾ ਦਿਓ ਦ੍ਰਿਸ਼ਟਾਂਤ ਦਿੱਤਾ, ਸਹਿਸਕ ਦੇ ਸਲੋਕਾਂ ਵਿੱਚ ਵੀ ਇਹ ਦ੍ਰਿਸ਼ਟਾਂਤ ਆਉਂਦਾ ਹੈ, ਤੇ ਹਨੇਰੇ ਦੇ ਵਿੱਚ ਰੱਸੀ ਮਨੁੱਖ ਨੂੰ ਐ ਪ੍ਰਤੀਤ ਹੋ ਰਿਹਾ ਸੱਪ ਹੈ, ਜਾਨ ਹੈ ਇਹਦੇ ਚ, ਲੇਕਿਨ ਜਦੋਂ ਚਾਨਣ ਹੋ ਗਿਆ ਉਦੋਂ ਪਤਾ ਲੱਗਾ ਨਹੀਂ ਤੇ ਰੱਸੀ ਸੀ, ਫਿਰ ਡਰ ਖਤਮ ਹੋ ਗਿਆ। ਇਸ ਕਰਕੇ ਅਗਿਆਨੀ ਮਨੁੱਖ ਨੂੰ ਇਹ ਪ੍ਰਤੀਤ ਹੋ ਰਿਹਾ ਕਿ ਸੰਸਾਰ ਸੱਚਾ ਹੈ, ਇਹ ਸਦਾ ਹੀ ਰਹਿਣਾ ਹੈ। ਪਰ ਜਦੋਂ ਮਹਾਰਾਜ ਕਹਿੰਦੇ ਜਦੋਂ ਬੁੱਢਾ ਹੋ ਜਾਣਾ ਹੈ ਨਾ, ਉਦੋਂ ਫਿਰ ਸਿਰ ਕੰਬਣ ਲੱਗ ਪੈਂਦਾ, ਪੈਰ ਡਿੱਗਣ ਲੱਗ ਪਏ, ਡਗਮਗਾਉਣ ਲੱਗ ਪੈਂਦੇ ਆ, ਫਿਰ ਆਪੇ ਕਹੀ ਜਾਂਦਾ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ, ਜਾਂ ਸਾਰੀ ਜ਼ਿੰਦਗੀ ਕਹਿ ਰਿਹਾ ਜਿਹੜਾ ਨਹੀਂ ਮੈਂ ਇੱਥੇ ਹੀ ਰਹਿਣਾ, ਇੱਥੇ ਹੀ ਰਹਿਣਾ, ਮੈਂ ਇੱਥੇ ਹੀ ਰਹਿਣਾ ਸੰਸਾਰ ਦੇ ਵਿੱਚ, ਫਿਰ ਉਹ ਜਦੋਂ ਆਪਣੇ ਆਪ ਹੀ ਉਹਦਾ ਸਿਰ ਕੰਬਣ ਲੱਗ ਪੈਂਦਾ ਤੇ ਕਹਿੰਦਾ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ ਰਹਿਣਾ, ਆਪਣੇ ਆਪ ਹੀ ਮੂੰਹ ਚੋਂ ਨਿਕਲਣ ਲੱਗ ਪੈਂਦਾ, ਆਪਣੇ ਆਪ ਹੀ ਸਿਰ ਹਿੱਲਣ ਲੱਗ ਪੈਂਦਾ। ਗੁਰਬਾਣੀ ਚ ਕਥਨ ਆਉਂਦਾ, ਸਿਰ ਕੰਪਿਓ ਪਾਗ ਡਾਗ ਮਗਾ ਨੈਣ ਜੋਤ ਤੇ ਹੀ ਨਾ ਕਹੋ ਨਾਨਕ ਇਹ ਵਿਧ ਭਾਈ ਤਾਊ ਨਾ ਹਰ ਰਸ ਲੀਨ। ਅਜੇ ਵੀ ਧੁਆਰੀ ਦਾ ਰਸ ਨਹੀਂ ਲੈ ਰਹੇ, ਅਜੇ ਵੀ ਸਾਧ ਗਾਹਾਂ ਕੋ ਤਰਾਂਗ ਪਿੱਛਾ ਫਿਰ ਨਾ ਮੋਢਣਾ। ਗੁਰਬਾਣੀ ਕਹਿ ਰਹੀ ਹੈ ਨਾਨਕ ਸਿੱਜ ਰਿਹਾ ਵਾਰ ਬਹੁਣ ਹੋਈ ਜਨਮੜਾ, ਦੁਬਾਰਾ ਜਨਮ ਨਹੀਂ ਹੋਣਾ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਮਾਨੁਖ ਜਨਮ ਦੁਲਾਂਭ ਹੋ ਤਾ 12 ਬਾਰ ਜਿਉ ਬਨ ਫਲ ਪਾ ਕੇ ਭੋਏ ਗਿਰੇ ਬਹੁਤ ਨਾ ਲਾਗੇਡਾ। ਕਹਿੰਦੇ ਮਨੁੱਖਾ ਜਨਮ ਐਸਾ ਦੁਰਲੱਭ ਵਸਤੂ ਦਿੱਤੀ ਪਰਮਾਤਮਾ ਨੇ ਸਾਨੂੰ, ਇਹ ਇੱਕ ਮਾਨੁੱਖ ਜਨਮ ਕਾ ਇਹੀ ਲਾਹਾ, ਮਨੁੱਖ ਜਨਮ ਦਾ ਲਾਹ ਹੀ ਹੈ ਤੇਰਾ ਹੈ ਜੀਵ, ਆਇਓ ਸੁਣਨ ਪੜ੍ਹਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਪ੍ਰਾਣੀ ਤੇਰਾ ਜਨਮ ਬਿਰਥਾ ਜਾ ਰਿਹਾ ਹੈ, ਆਇਆ ਤਾਂ ਸੁਣਨ ਪੜ੍ਹਨ ਵਾਸਤੇ ਆ ਤੇ ਪਰ ਤੂੰ ਫਿਰ ਕਿਸ ਤਰ੍ਹਾਂ ਹੋ ਗਿਆ ਦੁਨੀਆਂ ਵਾਲੇ ਪਾਸੇ ਲੱਗ ਗਿਆ, ਜਦੋਂ ਉਹ ਗਰਭ ਦੇ ਵਿੱਚੋਂ ਨਿਕਲ ਆਇਆ ਨਾ ਜਦੋਂ, ਤੇ ਨਾਮ ਵਿਸਾਰ ਦੁਨੀ ਚਿੱਤ ਲਾਇਆ, ਫੇਲੇ ਪਹਿਲੇ ਪਿਆਰ ਲੱਗਾ ਸਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰਿਓ ਪੰਨੀ ਖੇਡ, ਫਿਰ ਇਸ ਤਰ੍ਹਾਂ ਵੱਧ ਆ ਗਿਆ ਵੱਧ ਆ ਗਿਆ। 12 ਵਰਸ ਬਾਲਪਨ ਬੀਤੇ, 20 ਵਰਸ ਕਿਸ ਤਾਪਨਾ ਕੀਓ, 30 ਵਰਸ ਕਿਸ ਦੇਵਨਾ ਪੂਜਾ, ਆਪਿਸ਼ਤਾਨਾ ਬਿਰਧ ਪਏ। 12 ਵਰਸ ਦੇ ਪਹਿਲੇ ਤੇ ਇਸ ਤਰ੍ਹਾਂ ਬਚਪਨ ਚ ਤੇਰੇ ਗੁਜ਼ਰ ਗਏ, ਮਾਂ ਪਿਓ ਉਠਾਲਦਾ ਨੀ, 5 ਸਾਲ ਦਾ ਬੱਚਾ ਜਦੋਂ ਵੱਡਾ ਹੋਵੇਗਾ ਆਪੇ ਉੱਠ ਖਲੋਵੇਗਾ। 12 ਵਰਸ ਬਚਪਨ ਦੇ ਵਿੱਚ ਬਤੀਤ ਹੋ ਗਏ ਤੇਰੇ, ਪਰ ਧਰੂ ਦੀ ਗੱਲ ਯਾਦ ਨਹੀਂ ਰੱਖੀ, 5 ਸਾਲ ਦੇ ਧਰੂ ਨੇ ਵੀ ਪਰਮਾਤਮਾ ਦੀ ਭਗਤੀ ਕਰਨ ਤੁਰ ਪਿਆ ਸੀ। ਧਾਨੋ ਮਾਂ ਜਿਹਨੇ ਕਹਿ ਦਿੱਤਾ ਪੁੱਤਰ ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪਤਤ ਪੁਨੀਤਾ, ਭਾਈ ਗੁਰਦਾਸ ਜੀ ਕਥਨ ਕਰਦੇ, ਤੇ ਉਹ ਜਦੋਂ 5 ਸਾਲ ਦਾ ਧਰੂ ਜਿਹੜਾ ਬੱਚਾ ਤੁਰ ਪਿਆ, ਅਸੀਂ ਆਪਣੇ 5 ਸਾਲ ਦੇ ਬੱਚੇ ਨੂੰ ਬੈੱਡ ਤੋਂ ਨਹੀਂ ਉਠਾਉਂਦੇ ਵੀ ਨਹੀਂ ਕੋਈ ਗੱਲ ਨਹੀਂ, ਰੱਬ ਦਾ ਬਾਣੀ ਨਹੀਂ ਪੜ੍ਹਾਉਂਦੇ, ਗੁਰੂ ਘਰ ਚ ਲੈ ਕੇ ਆਉਂਦੇ, ਤੇ ਉਹਨੂੰ ਬੈਠਣਾ ਨਹੀਂ ਸਿਖਾਉਂਦੇ ਸੰਗਤ ਦੇ ਵਿੱਚ ਵੀ ਬੱਚਾ ਤੂੰ ਏਦਾਂ ਬਹਿਦਾ ਹੁੰਦਾ, 5 ਸਾਲ ਦੇ ਉੱਤੇ ਅਸੀਂ ਬਹਿਣਾ ਹੀ ਨਹੀਂ ਸਿਖਾ ਸਕਦੇ। ਤੇ ਜੇ ਕੋਈ ਕਹਿੰਦਾ ਬੀਬੀ ਇਹਨੂੰ ਬਹਾਲ ਲੈ, ਲੈ ਵੀਰਾ ਮਹਾਂ ਤੇ ਖੁੱਲਾ ਥਾਂ ਮਿਲਿਆ, ਘਰ ਚ ਕਿਹੜਾ ਖੇਡਿਆ ਜਾਂਦਾ, ਇਹ ਖੇਡ ਦਾ ਮੈਦਾਨ ਸਮਝ ਲਿਆ ਇਸ ਗੁਰੂ ਘਰ ਨੂੰ, ਇਸ ਤਰ੍ਹਾਂ ਇਹ ਨਹੀਂ ਸਮਝਿਆ ਵੀ ਬਹਿ ਕੇ ਗੁਰੂ ਸਾਹਿਬ ਦੀ ਸੰਗਤ ਕਰਨ ਦਾ ਜਾ ਸਿਖਾਈਏ ਬੱਚੇ ਨੂੰ। ਇਸ ਕਰਕੇ 12 ਵਰਸ ਤੇ ਬਾਲਪਨ ਚ ਬਤੀਤ ਹੋ ਗਏ, 20 ਵਰਸ ਅਗਲੇ ਆ ਗਏ, 12 ਤੇ ਵੀ 32 ਹੋ ਗਏ, ਤੇ ਕੁਝ ਤਪ ਨਹੀਂ ਕੀਤਾ, ਕੁਝ ਸਿਮਰਨ ਨਹੀਂ ਕੀਤਾ, ਕੁਝ ਭਗਤੀ ਨਹੀਂ ਕੀਤੀ। ਬਾਬਾ ਫਰੀਦ ਜੀ ਨੇ ਤਾਂ ਹੀ ਉਹ ਕਹਿੰਦਾ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਈ। ਤੇ ਫਿਰ ਬਾਬਾ ਗੁਰੂ ਅਮਰਦਾਸ ਜੀ ਨੇ ਕਿਹਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋਈ ਚਿੱਤ ਕਰੇ ਚਲੋ ਨਹੀਂ ਕਾਲੀ ਚ ਰਾਵਿਆ ਗਿਆ, ਬੁਢਾਪੇ ਚ ਵੀ ਰਾ ਸਕਦੇ, ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਦਿਖਾਇਆ 72 ਸਾਲ ਦੀ ਉਮਰ ਸੇਵਾ ਕਰਕੇ 84 ਸਾਲ ਦੀ ਗੁਰਤਾਗਤ ਦੀ ਮਿਲੀ। ਮੇਰਾ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੇ 12 ਵਰਸ ਬਾਲਪਨ ਬੀਤੇ, 20 ਵਰਸ ਕਿਸ ਤਾਪਨਾ ਕੀ, ਉਹ 30 ਵਰਸ ਕਿਸ ਦੇਵਨਾ ਪੂਜਾ, ਅਗਲੇ ਹੁਣ 30 ਵਰੇ ਆ ਗਏ, 32 ਸਾਲਾਂ ਦਾ ਹੋ ਗਿਆ, ਵਿਆਹ ਆ ਗਿਆ, ਬੱਚੇ ਹੋ ਗਏ, ਸਭ ਕੁਝ ਹੋ ਗਿਆ, ਅਗਲੇ 30 ਵਾਰੇ ਵੀ ਕੋਈ ਪਰਮਾਤਮਾ ਦੀ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਅਬ ਪਛਤਾਉਣਾ ਬਿਰਧ ਪਏ, ਹੁਣ ਬਿਰਧ ਅਵਸਥਾ ਹੋ ਗਈ ਹੈ, 62 ਸਾਲ ਦਾ ਹੋ ਗਿਆ, ਹੁਣ ਪਛਤਾਉਣ ਲੱਗ ਪਿਆ ਵੀ ਹੁਣ ਮੈਂ ਅਜੇ ਵੀ ਸਿਮਰਦਾ ਨਹੀਂ ਗਾ, ਅਜੇ ਵੀ ਨਾਮ ਨਹੀਂ ਜਪਦਾ। ਇਸ ਕਰਕੇ ਅਗਿਆਨ ਦੇ ਹਨੇਰੇ 'ਚ ਮਨੁੱਖ ਸਾਰੀ ਜ਼ਿੰਦਗੀ ਸੱਚ ਮੰਨਣ ਲੱਗ ਪੈਂਦਾ, ਸੰਸਾਰ ਸੱਚਾ ਹੈ, ਸੱਚਾ ਹੈ, ਸੱਚਾ ਹੈ। ਗੁਰੂ ਸਾਹਿਬ ਜੀ ਕਹਿੰਦੇ ਲੇਕਿਨ ਇਹ ਸੰਸਾਰ ਜਿਸ ਤਰ੍ਹਾਂ ਰੱਸੀ ਪ੍ਰਤੀਤ ਹੋ ਰਹੀ ਹੈ ਹਨੇਰੇ ਦੇ ਵਿੱਚ, ਇੱਦਾਂ ਹੀ ਅਗਿਆਨ ਦੇ ਹਨੇਰੇ ਵਿੱਚ ਮਨੁੱਖ ਨੂੰ ਇਹ ਜੀਵ ਜਿਹੜਾ ਐਸਾ ਪ੍ਰਤੀਤ ਹੋ ਰਿਹਾ ਹੈ ਕਿ ਇਹ ਸਦਾ ਹੀ ਰਹਿਣ ਵਾਲਾ, ਸਦਾ ਹੀ ਰਹਿਣਾ ਹੈ, ਪੱਕੇ ਮੰਦਰ ਬਣਾ ਕੇ ਬਹਿ ਜਾਂਦਾ ਹੈ, ਸਦਾ ਹੀ ਰਹਿਣ ਵਾਲਾ ਬਣਦਾ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ ਕਿ ਸੱਚ ਦੇ ਤੋਂ ਬਿਨਾਂ ਸਾਧ ਸੰਗਤ ਜੀ, ਸਾਚ ਬਿਨਾਂ ਕੂੜ ਨਾ ਨਿਭਹੰਤਾ, ਜਥਾ ਰੱਜੂ ਸਾਚੀ ਦਿਖਿਅੰਤਾ। ਜਿਸ ਤਰ੍ਹਾਂ ਰੱਜੂ ਜਿਹੜੀ ਹੈ, ਰੱਸੀ ਜਿਹੜੀ ਹੈ, ਹਨੇਰੇ ਚ ਪ੍ਰਤੀਤ ਸੱਚ ਹੋ ਰਹੀ ਹੈ, ਇਸ ਤਰ੍ਹਾਂ ਅਗਿਆਨ ਦੇ ਹਨੇਰੇ ਚ ਪਰਮਾਤਮਾ ਦਿਸ ਨਹੀਂ ਰਿਹਾ, ਇਸ ਕਰਕੇ ਉਹਦੇ ਵਿੱਚ ਪ੍ਰਤੀਤ ਹੋ ਰਿਹਾ ਵੀ ਇਹ ਸੱਪ ਹੈ। ਜੇ ਉੱਥੇ ਸੱਚੀ ਮੁੱਚੀ ਰੱਜੂ ਹੋਵੇ ਤੇ ਸਰਪ ਕੂੜ ਨੂੰ ਕਿਉਂ ਪਰਕਲਪ ਲਵੇ, ਕਿਉਂਕਿ ਜੇ ਚਾਨਣ ਹੋਵੇ ਪਤਾ ਲੱਗੇ ਵੀ ਰੱਸੀ ਪਈ ਹੋਈ ਹੈ, ਜੇ ਚਾਨਣ ਉੱਥੇ ਹੋਵੇ, ਜਿੱਦਾਂ ਆਪਾਂ ਹਨੇਰਾ ਹੋ ਜਾਵੇ ਤੇ ਰੱਸੀ ਪ੍ਰਤੀਤ ਹੋਵੇਗੀ, ਜਦੋਂ ਚਾਨਣ ਹੋ ਗਿਆ ਲੈ ਇਹ ਤਾਂ ਰੱਸੀ ਸੀ, ਤੇ ਜੇ ਪਹਿਲਾਂ ਹੀ ਪ੍ਰਤੀਤ ਹੋ ਗਈ ਵੀ ਇਹ ਰੱਸੀ ਹੈ, ਗਿਆਨ ਦਾ ਹਨੇਰਾ ਦੂਰ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ, ਗੁਰੂ ਨਾਮ ਕੀ ਹੈ, ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰਵਾ ਦੇਣਾ ਉਹਨੂੰ ਕਹੀਏ ਗੁਰੂ। ਗੁਰ ਗੌਹਰ ਭਾਰੀ ਹੈ, ਗੁਰ ਗਿਰ ਨਾਮ ਧਾਤੂ ਤੋਂ ਗੁਰੂ ਬਣਿਆ, ਇਸ ਕਰਕੇ ਗੁਰੂ ਜਿਹੜਾ ਹੈ, ਗੁਰੂ ਕੀ ਹੈ, ਜੇ ਗੁਰੂ ਦੀ ਆਗਿਆ ਮੰਨਾਂਗੇ ਤੇ ਗੁਰੂ ਦੀ ਆਗਿਆ ਸੱਤ ਸੱਤ ਕਰਕੇ ਜਿਹਨੇ ਮੰਨ ਲਈ ਹੈ ਗੁਰਮੁਖੋ, ਉਹਦੇ ਤੇ ਸਤਿਗੁਰ ਦੀ ਰਹਿਮਤ ਹੋ ਗਈ ਹੈ, ਬਖਸ਼ਿਸ਼ ਹੋ ਗਈ ਹੈ, ਉਹਨੂੰ ਗਿਆਨ ਪ੍ਰਾਪਤ ਹੋ ਗਿਆ। ਗੁਰੂ ਦਾ ਕੰਮ ਕੀ ਹੈ, ਗਿਆਨ ਦੇਣਾ, ਜਿਹੜਾ ਆਪਾਂ ਬਚਪਨ ਚ ਪੜ੍ਹਦੇ ਹਾਂ, ਜੇ ਟੀਚਰ ਹੈ ਉਹ ਵੀ ਗੁਰੂ ਹੈ, ਪਹਿਲੀ ਗੁਰੂ ਮਾਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਫਿਰ ਸਾਧਸੰਗ ਪਿਤਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹਨੂੰ ਪਤਾ ਲੱਗ ਜਾਵੇ, ਜਿਹੜਾ ਗੁਰੂ ਦੇ ਆਸ਼ੇ ਵਿੱਚ ਆ ਜਾਵੇ, ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਿਮਰਨ ਕਰਦਾ, ਉਹਨੂੰ ਪ੍ਰਤੀਤ ਹੁੰਦਾ ਹੈ। ਇਹ ਦ੍ਰਿਸ਼ਟਾਂਤ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਵੀ ਹਨੇਰੇ ਚ ਰੱਸੀ ਜਿਸ ਤਰ੍ਹਾਂ ਸੱਪ ਪ੍ਰਤੀਤ ਹੋਈ ਹੈ, ਪਰ ਜੇ ਪਤਾ ਲੱਗਾ ਤਾਂ ਫਿਰ ਡਰ ਨਹੀਂ ਸੀ ਹੋਣਾ। ਜਾਂ ਤੇ ਗੁਰੂ ਕਲਗੀ ਧਰ ਪਿਤਾ ਜੀ ਸਾਰੀ ਸੰਗਤ ਨੂੰ ਉਪਦੇਸ਼ ਦੇ ਰਿਹਾ, ਗੁਰਸਿੱਖੋ ਐ ਨਿਸ਼ਚਾ ਕਰੋ ਭਾਈ, ਸਾਰੀ ਦੁਨੀਆ ਸੱਚ ਦੇ ਆਸਰੇ ਖਲੋਤੀ ਹੋਈ ਹੈ, ਹਰ ਮਨੁੱਖ ਦੇ ਅੰਦਰ ਪਰਮਾਤਮਾ ਦੀ ਅੰਸ਼ ਹੈ, ਹਰ ਦੁਨੀਆਂ ਦੀ ਧਰਤੀ ਹੈ, ਦੁਨੀਆਂ ਦੇ ਚੰਦ, ਤਾਰੇ, ਸੂਰਜ, ਨੌ ਗ੍ਰਹਿ, ਜੋ ਵੀ ਹੈ ਦੁਨੀਆਂ ਦਾ, ਸਭ ਕੁਝ ਪਰਮਾਤਮਾ ਦੇ ਆਸਰੇ ਖਲੋਤਾ ਹੈ, ਸੱਚ ਦੇ ਆਸਰੇ ਖਲੋਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਾਣਨਾ ਕਰੋ ਗੁਰਸਿੱਖੋ, ਸਾਰਿਆਂ ਨੇ ਸੁਣ ਕੇ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਨਵਾਇਆ ਹੈ, ਸਤਿਗੁਰੂ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਆਪ ਯਥਾਰਥ ਬਖਤੇ ਹੋ, ਆਪ ਯਥਾਰਥ ਸਮਝਾਉਣਾ ਕੀਤਾ ਹੈ,
ਕਿਰਪਾ ਆਪ ਕੀ ਹੋਵੇ,
ਸਤਿਗੁਰੂ ਜੀ ਜਿਹਦੇ ਉੱਤੇ ਆਪ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇ,
ਹਰ ਜੀ ਸੋਏ,
ਸੱਚ ਪਛਾਣੇ ਹਰ ਜੀ ਸੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਹੀ ਸੱਚ ਪਛਾਣ ਸਕਦਾ ਹੈ ਜਿਹਦੇ ਤੇ ਆਪ ਜੀ ਦੀ ਰਹਿਮਤ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਬਖਸ਼ਿਸ਼ ਹੋ ਜਾਵੇ, ਧੰਨ ਧੰਨ ਸਤ ਸੰਗ ਤੁਮਾਰਾ, ਸਤਿਗੁਰੂ ਜੀ ਕਿਰਪਾ ਤੁਹਾਡਾ ਧੰਨ ਹੈ, ਧੰਨ ਹੈ ਸਤਿਗੁਰੂ, ਸੰਗਤ ਸਤਸੰਗ ਜਿਹੜਾ ਆਪ ਜੀ ਦਾ ਕਰਦੇ ਹਾਂ, ਅਸੀਂ ਸਤਸੰਗਤ ਕਰਦੇ ਹਾਂ ਆਪ ਜੀ ਦੇ, ਕਿਉਂਕਿ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ, ਗੁਰੂ ਸਾਹਿਬ ਦੀ ਗੁਰਬਾਣੀ ਕਥਨ ਕਰਦੇ ਹੈ, ਭਾਗਾਂ ਤੋਂ ਬਿਨਾਂ ਸਤਸੰਗਤ ਪ੍ਰਾਪਤ ਨਹੀਂ ਹੁੰਦੀ, ਤੇ ਸਤਸੰਗ ਸਤਸੰਗਤ ਤੋਂ ਬਿਨਾਂ ਬੰਦੇ ਦੇ ਮਨ ਵਿੱਚ ਮੈਲ ਭਰ ਜਾਂਦੀ ਹੈ। ਘਰ ਬੈਠਾ ਜਿੰਨੀ ਮਰਜ਼ੀ ਬਾਣੀ ਪੜ੍ਹਦਾ ਹੋਵੇ, ਸਿਮਰਨ ਕਰਦਾ ਹੋਵੇ, ਪਰ ਗੁਰਮੁਖੋ ਜਦੋਂ ਘਰ ਬੈਠਾ ਸਿਮਰਨ ਕਰ ਰਿਹਾ ਉਹ ਇਕੱਲਾ ਹੈ, ਪਰਿਵਾਰ ਚ ਬੈਠਾ ਹੈ, ਪਰ ਉਹਦੇ ਮਨ ਚ ਇਹ ਆ ਜਾਵੇਗਾ ਹੰਕਾਰ ਵੀ ਮੈਂ ਵੇਖੋ ਬੜੀ ਬਾਣੀ ਪੜ੍ਹ ਰਿਹਾ, ਬੜਾ ਸਿਮਰਨ ਕਰ ਰਿਹਾ, ਬੜਾ ਅਭਿਆਸ ਕਰ ਰਿਹਾ, ਮੈਂ ਬੜਾ ਅੰਮ੍ਰਿਤ ਵੇਲੇ ਉੱਠ ਰਿਹਾ। ਤੇ ਸਤਿਸੰਗਤ ਜੀ ਜੇ ਸਤ ਸੰਗਤ ਵਿੱਚ ਆਵੇਗਾ, ਗੁਰੂ ਦੀ ਸੰਗਤ ਦੇ ਵਿੱਚ ਆਣ ਕੇ ਸਾਧ ਸੰਗਤ ਜੀ ਬੈਠੇਗਾ, ਉਹਨੂੰ ਪਤਾ ਲੱਗੇਗਾ ਵੀ ਜੇ ਮੈਂ 4 ਵਜੇ ਉੱਠਦਾ ਤੇ ਇੱਥੇ 3 ਵਜੇ ਵਾਲਾ ਵੀ ਕੋਈ ਹੈਗਾ, ਜੇ 3 ਵਜੇ ਮੈਂ ਉੱਠਦਾ ਇੱਥੇ 2 ਵਜੇ ਵਾਲਾ ਵੀ ਕੋਈ ਹੈਗਾ, ਜੇ ਮੈਂ 2 ਵਜੇ ਉੱਠਦਾ ਤੇ ਇੱਥੇ 1 ਵਜੇ ਉੱਠਣ ਵਾਲਾ ਵੀ ਕੋਈ ਗੁਰਸਿੱਖ ਹੈ, ਜੇ 1 ਵਜੇ ਉੱਠਦਾ ਇੱਥੇ 12 ਵਜੇ ਵਾਲਾ, ਜੇ 12 ਵਜੇ ਉੱਠਦਾ ਇੱਥੇ ਇਹੋ ਜਿਹੇ ਗੁਰਸਿੱਖ, ਸਾਰੀ ਰਾਤ ਹੀ ਬਾਣੀ ਪੜ੍ਹੀ ਜਾਂਦੇ, ਸਿਮਰਨ ਕਰੀ ਜਾਂਦੇ। ਹੰਕਾਰ ਤੇ ਦੂਰ ਹੋ ਗਿਆ ਨਾ, ਇਸ ਕਰਕੇ ਸਾਰ ਸੰਗ ਹੰਗਤਾ ਉਦੋਂ ਦੂਰ ਹੁੰਦੀ ਜੇ ਸਤਸੰਗਤ ਵਿੱਚ ਬੈਠਾਂਗੇ, ਸਤਸੰਗਤ ਵਿੱਚ ਬਹਿ ਕੇ ਸਾਨੂੰ ਪਤਾ ਲੱਗੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਸਤਿਗੁਰੂ ਜੀ ਨੂੰ ਬੇਨਤੀ ਕਰਦੀ ਹੈ ਸੰਗਤ, ਸਤਿਗੁਰੂ ਧੰਨ ਧੰਨ ਸਤਿਗੁਰੂ ਤੁਹਾਡੀ ਸਤਸੰਗਤ
ਹਾਂ,
ਸਤਿਗੁਰ ਭਾਇਦਾਇਕ ਜਿਹੜਾ ਸੰਸਾਰ ਸਮੁੰਦਰ ਹੈ ਤੋਂ ਤੁਸੀਂ ਤਾਰਨ ਵਾਲੇ ਜੋ, ਇਹਨੂੰ ਜਨਮ ਤੇ ਮਰਨ ਦਾ ਬਹੁਤਾ ਫੇਰਾ ਨੀ ਬਾਅਦ ਵਿੱਚ ਆਵੇਗਾ। ਸਤਿਗੁਰੂ ਜੀ ਜਿਹਨੂੰ ਆਪਣਾ ਜਾਣ ਕੇ ਆਪਣਾ ਚੇਲਾ ਬਣਾ ਲਿਆ, ਬਹੁਤ ਆਵਾਗਾਉਣ ਦੇ ਚੱਕਰ ਦੇ ਵਿੱਚ ਮੁੜ ਕੇ ਉਹ ਨਹੀਂ ਪਵੇਗਾ, ਆਵਾਗਾਉਣ ਦੇ ਚੱਕਰ ਵਿੱਚ ਉਹ ਨਹੀਂ ਆਵੇਗਾ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਹੈ, ਸਾਧ ਸੰਗਤ ਇਹੋ ਸਭ ਕੁਝ ਕਹਿ ਰਹੀ ਹੈ। ਸਤਿਗੁਰੂ ਦਸਮ ਪਾਤਸ਼ਾਹ ਗੁਰਬਾਣੀ ਦਾ ਉਪਦੇਸ਼ ਦੇ ਰਿਹਾ ਸਾਰੀਆਂ ਸੰਗਤਾਂ ਨੂੰ, ਜਿਹੜਾ ਗੁਰਮੁਖ ਪਿਆਰਾ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ, ਹੁਕਮ ਮੰਨਿਓ ਗੁਰੂ ਕੇਰਾ, ਕਿਹੜਾ ਹੁਕਮ ਮੰਨਣਾ ਜੀ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀਆਂ ਦਾ ਸਿਰਾ ਬਾਣੀ ਹੈ। ਕਈ ਕਹਿੰਦੇ ਜੀ ਕੁਰਾਨ ਬਾਰੀ ਬਾਣੀ ਹੈ, ਉਪਰੋਂ ਆਈ ਹੈ, ਕੋਈ ਵੇਦਾਂ ਨੂੰ ਕਹਿੰਦੇ ਆ ਬ੍ਰਹਮੇ ਦੇ ਮੂੰਹ ਚੋਂ ਉਚਾਰੇ ਆ, ਕੋਈ ਸਾਧ ਸੰਗਤ ਦੇ ਬਾਈਬਲ ਨੂੰ ਕਹਿ ਰਿਹਾ, ਲੇਕਿਨ ਕੁਰਾਨ ਮੁਹੰਮਦ ਸਾਹਿਬ ਤੋਂ 250 ਸਾਲ ਬਾਅਦ ਲਿਖੀ ਗਈ ਹੈ, ਤੇ ਇਹ ਜਿਹੜੇ ਸਾਧ ਸੰਗਤ ਬਾਈਬਲ ਹੈ, ਇਹ ਜਿਹੜੇ ਜੀਸਸ ਕ੍ਰਾਈਸਟ ਦੇ ਜਿਹੜੇ ਬਾਕੀ ਚੇਲੇ ਸਨ, ਤੇ ਉਹਨਾਂ ਨੇ ਸਾਧ ਸੰਗਤ ਜੀ ਇਹ ਬਾਅਦ ਵਿੱਚ ਉਹਦੇ ਉਪਦੇਸ਼ ਲਿਖਣਾ ਕੀਤੇ ਆ, ਬਾਅਦ ਵਿੱਚ ਬਾਈਬਲ ਤਿਆਰ ਹੋਈ ਹੈ। ਤੇ ਸਾਧ ਸੰਗਤ ਜਿਹੜੀ ਗੀਤਾ ਉਹ ਕ੍ਰਿਸ਼ਨ ਜੀ ਨੇ ਉਤਾਰੀ ਜ਼ਰੂਰ ਹੈ ਅਰਜਨ ਨੂੰ ਉਪਦੇਸ਼ ਦੇਣ ਲੱਗਿਆਂ, ਪਰ ਉਹਨਾਂ ਨੇ ਆਪ ਨਹੀਂ ਲਿਖੀ, ਉਹ ਵੀ ਬਾਅਦ ਵਿੱਚ ਲਿਖੀ ਗਈ ਹੈ। ਪਰ ਰਮਾਇਣ ਤਾਂ ਸਾਧ ਸੰਗਤ ਵਾਲਮੀਕ ਨੇ ਰਾਮਚੰਦਰ ਦੇ ਆਉਣ ਤੋਂ ਪਹਿਲਾਂ ਲਿਖ ਦਿੱਤੀ ਸੀ। ਇਸੇ ਤਰ੍ਹਾਂ ਕਹਿਣ ਦਾ ਭਾਵ ਇਹ ਵੀ ਇਹ ਚਿੜੀਆਂ ਇਹਨੂੰ ਕਹਿੰਦੇ ਉਹ ਬਾਣੀਆਂ ਆਈਆਂ ਨਹੀਂ, ਬਾਣੀਆਂ ਸਿਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਹੜੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਤਾ, ਇਹ ਧੁਰ ਦਰਗਾਹ ਤੋਂ ਬਾਣੀ ਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਨ ਮਨ ਧਨ ਗੁਰੂ ਨੂੰ ਜਦੋਂ ਸੌਂਪ ਦਿੱਤਾ, ਉਦੋਂ ਫਿਰ ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਦਾ ਮਹਿਲ ਤਾਂ ਪ੍ਰਾਪਤ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਵਡਿਆਈ, ਤੁਹਾਡੀ ਸੋਭਾ, ਅਸੀਂ ਜਿਹਨੂੰ ਆਪਣਾ ਚੇਲਾ ਤੁਸੀਂ ਆਪ ਬਣਾ ਲੈਂਦੇ, ਜੋ ਜਿਹੜਾ ਗੁਰਸਿੱਖ ਬਣ ਜਾਂਦਾ ਆਪ ਛੱਕ ਕੇ ਤਿਆਰ ਮੁਰਤਿਆਰ ਹੋ ਜਾਂਦਾ, ਸਤਿਗੁਰੂ ਉਹਦੇ ਸਾਰੇ ਦੁੱਖਾਂ ਨੂੰ ਦੂਰ ਕਰਕੇ ਉਹਦੇ ਆਵਾਗਾਉਣ ਦਾ ਚੱਕਰ ਆਪ ਜੀ ਮਿਟਾ ਦਿੰਦੇ ਹੋ। ਇਹ ਸਾਧ ਸੰਗਤ ਜੀ ਇੱਥੇ ਪ੍ਰਸੰਗ ਸਮਾਪਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਤੋਂ ਸਮੇਂ ਦੀ ਵੀ ਸਮਾਪਤੀ ਹੋ ਗਈ ਹੈ, ਤੇ ਦਾਸ ਕੋਲੋਂ ਗਲਤੀਆਂ ਕਰਦੇ ਨੇ, ਬੇਨਤੀਆਂ ਕਰਦੇ, ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਗਲਤੀਆਂ ਹੋ ਜਾਂਦੀਆਂ ਬਹੁਤ ਜ਼ਿਆਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਹਿਬ ਸੰਗਤ ਬਖਸ਼ਣ ਆ ਰਿਹਾ, ਬਖਸ਼ ਲੈਣਾ ਜੀ। ਬਾਕੀ ਪ੍ਰਸੰਗ ਜਿਹੜਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ, ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲਗੀਧਰ ਪਿਤਾ ਦੇ ਚਰਨਾਂ ਦੇ ਵਿੱਚ ਪਿਆਰੇ ਦਇਆ ਸਿੰਘ ਜੀ ਸੁਣਾ ਘੱਲਣਗੇ, ਜਿਸ ਤਰ੍ਹਾਂ ਅੱਗੇ ਪ੍ਰਸੰਗ ਆਵੇਗਾ, ਜਿੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਔਰੰਗੇ ਨੂੰ ਸਾਧ ਸੰਗਤ ਜੀ ਔਰੰਗੇ ਦੇ ਕੋਲ ਉਹਨੂੰ ਦੱਸਣਗੇ ਕਿ ਮੇਰਾ ਸਿੰਘ ਜਿਹੜਾ ਉੱਥੇ ਬੈਠਾ ਹੈ ਉਹਦੇ ਕੋਲ ਜਾ ਕੇ ਅਸੀਂ ਚਿੱਠੀ ਭੇਜੀ ਹੈ ਫਤਿਹ ਦੀ, ਉਹ ਸੁਣ, ਫਿਰ ਜਾ ਕੇ ਪਿਆਰੇ ਦਇਆ ਸਿੰਘ ਕੋਲ ਲਵੇਗਾ, ਤੇ ਫਿਰ ਸਾਧ ਸਿੰਘ ਉਹਦੀ ਮੌਤ ਹੋਵੇਗੀ। ਇਹ ਪ੍ਰਸੰਗ ਸਾਧ ਸੰਗਤ ਜੀ ਅੱਗੇ ਆਵੇਗਾ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਸਾਧ ਦਾਸ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਰਥ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ, ਧੰਨ ਧੰਨ ਸਤ ਸੰਗ ਤੁਮਾਰਾ, ਭਉ ਜਲ ਪਾਰ ਉਤਾਰਨ ਹਾਰਾ, ਜਨਮ ਮਰਨ ਕਾ ਬਹੁ ਨ ਫੇਰਾ, ਆਪਣੋ ਜਾਨ ਕੀਓ ਜੋ ਚੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।